ਡੰਡਾਉਤ ਬੰਦਨਾਇਣ ਕਬਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਤੀਨੇ ਤਾਪ ਨਵਾਰ ਨਹਾਰਾ ਦੁੱਖ ਹੰਤਾ ਸੁਖਰਾਸ ਤਾਂ ਕੋ ਵਿਘਣ ਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ
ਕੁੰਭੇ ਬੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਣ ਰਹੇ ਗੁਰ ਬਿਨ ਗਿਆਨ ਨਾ ਹੋਏ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ
ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਹੀ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪਤਿਤ ਉਧਾਰਨ ਸਤਿਗੁਰ ਮੇਰਾ ਮੋਹਿ ਤਿਸਕਾ ਪਰਵਾਸਾ ਬਖਸ਼ ਲਿਓ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸਾ
ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਪੇਸ਼ ਕਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਦੂਸਰੀ ਜੋਤ ਸਿੱਖ ਜਾਗਰ ਦੇ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਯਾਦ ਰੱਖਣ ਵਾਲੀ ਗੱਲ ਹੈ ਕਿ ਅੱਜ ਖਡੂਰ ਸਾਹਿਬ ਜਾਈਏ ਹਰੇਕ ਸੜਕ ਉੱਤੇ ਲੰਮੀਆਂ ਲਾਈਨਾਂ ਵਿੱਚ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਰੁੱਖ ਲਵਾਏ ਜਾ ਰਹੇ ਨੇ। ਕਾਰਨ ਹੈ ਕਿ 2004 ਈਸਵੀ ਵਿੱਚ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ 500 ਸਾਲਾ ਜਨਮ ਦਿਹਾੜਾ ਬੜੀ ਧੂਮਧਾਮ ਦੇ ਨਾਲ ਸਿੱਖ ਜਗਤ ਮਨਾ ਰਿਹਾ ਹੈ। ਇਸੇ ਖੁਸ਼ੀ ਵਿੱਚ ਹਰ ਸੜਕ ਉੱਤੇ ਰੁੱਖ ਲਗਾਏ ਜਾ ਰਹੇ ਨੇ। ਖਡੂਰ ਸਾਹਿਬ ਤੋਂ ਨਜ਼ਦੀਕ ਹੀ ਸੰਗਰਕੋਟ ਪਿੰਡ ਹੈ ਜਿੱਥੋਂ ਦੀ ਪੂਰਨਮਾਸ਼ੀ ਲੰਗਰ ਕਮੇਟੀ ਵਾਲਿਆਂ ਵੱਲੋਂ ਗੁਰੂ ਮਹਾਰਾਜ ਜੀ ਦਾ ਵਿਆਹ ਪੁਰਬ ਹਰ ਸਾਲ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ। ਉਹਨਾਂ ਗੁਰਮੁਖ ਪਿਆਰਿਆਂ ਬਾਬਾ ਸੇਵਾ ਸਿੰਘ ਸਾਹਿਬ ਦੀ ਰਹਿਨਮਾਈ ਥੱਲੇ ਇਹ ਜੋੜ ਮੇਲਾ ਵਿਆਹ ਪੁਰਬ ਸ਼ੁਰੂ ਕੀਤਾ। ਉੱਥੋਂ ਦੀ ਸੰਗਤ ਵੱਲੋਂ ਇਹ ਬੇਨਤੀ ਸੀ ਦਾਸ ਦੇ ਜੱਥੇ ਨੂੰ ਕਿ ਗੁਰਸੰਗਤਾਂ ਤੱਕ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਦਾ ਇਤਿਹਾਸ ਪਹੁੰਚਾਇਆ ਜਾਏ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਤ੍ਰਿਣ ਵੰਸ ਵਿੱਚੋਂ ਹੋਏ ਨੇ। ਯਾਦ ਰੱਖਣ ਵਾਲੀ ਗੱਲ ਹੈ ਲਛਮਣ ਜਤੀ ਦੀ ਅਣਸ ਵਿੱਚੋਂ ਇੱਕ ਮਹਾਰਾਜਾ ਹੋਇਆ, ਬੜਾ ਬਹਾਦਰ। ਉਹਦੇ ਉੱਤੇ ਤਿੰਨਾਂ ਰਾਜਿਆਂ ਨੇ ਹਮਲਾ ਕਰ ਦਿੱਤਾ ਔਰ ਉਸ ਬਹਾਦਰ ਨੇ ਤਿੰਨਾਂ ਨੂੰ ਮੈਦਾਨ ਵਿੱਚ ਜਿੱਤ ਲਿਆ। ਉਹ ਹਾਰ ਗਏ, ਉਹਦੀ ਜਿੱਤ ਹੋਈ ਤੇ ਉਹਨੇ ਲਕਬ ਧਾਰਨ ਕੀਤਾ ਤ੍ਰੈ ਰਾਣ। ਉਹਦੀ ਆਉਣ ਵਾਲੀ ਔਲਾਦ ਜਿਹੜੀ ਸੀ ਉਹ ਤ੍ਰੈ ਰਾਣ ਦੀ ਜਗ੍ਹਾ ਉੱਤੇ ਤ੍ਰੇਣ ਸਦਾਉਣ ਲੱਗੀ। ਇਸ ਲਈ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਤ੍ਰੇਣ ਵੰਸ਼ ਵਿੱਚ ਪੈਦਾ ਹੋਏ ਨੇ। ਬਾਬਾ ਫੇਰੂ ਮੱਲ ਜੀ ਦੇ ਘਰ, ਕਦੇ ਮਾਲਵੇ ਦੀ ਧਰਤੀ ਵਿੱਚ ਜਾਈਏ, ਪਿੰਡ ਮੱਤੇ ਦੀ ਸਰਾਂ ਜਿਹਨੂੰ ਕਦੇ ਨਾਗਿਨੀ ਸਰਾਂ ਕਿਹਾ ਜਾਂਦਾ ਹੈ, ਇਸ ਪਿੰਡ ਵਿੱਚ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਅਖਵਾਉਣ ਵਾਲੇ ਬਾਬਾ ਲਹਿਣਾ ਜੀ ਦਾ ਅਵਤਾਰ ਹੋਇਆ। ਯਾਦ ਰੱਖੋ 1504 ਈਸਵੀ ਸੀ, ਚੇਤਰ ਦਾ ਮਹੀਨਾ ਸੀ, ਅੰਬਾਂ ਉੱਤੇ ਬੂਰ ਪਿਆ ਹੋਇਆ ਸੀ, ਕੋਲਾਂ ਬੋਲ ਰਹੀਆਂ ਨੇ, ਹਵਾ ਚੱਲ ਰਹੀ ਹੈ, ਬੜਾ ਵਧੀਆ ਮੌਸਮੀ ਕਰਤਾਰ ਵੱਲੋਂ ਪੇਸ਼ ਕੀਤਾ ਗਿਆ ਜਾਂ ਰੱਬੀ ਜੋਤ, ਨਿਰੰਕਾਰੀ ਜੋਤ, ਗੁਰੂ ਨਾਨਕ ਮਹਾਰਾਜ ਜੀ ਦੇ ਦੂਸਰੇ ਨੂਰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਖਵਾਉਣ ਵਾਲੇ ਬਾਬਾ ਲਹਿਣਾ ਜੀ ਦਾ ਮਾਲਵੇ ਦੀ ਧਰਤੀ ਵਿੱਚ ਜਿਵੇਂ ਜਨਮ ਹੋਇਆ ਇਉਂ ਬਿਆਨ ਕੀਤਾ ਜਾ ਰਿਹਾ ਹੈ।
ਭਾਈਓ ਲੰਘੀ ਰੁੱਤ ਸਿਆਲ ਦੀ ਉਦੋਂ ਚੇਤਰ ਹੈ ਸੀ ਮਹਾਂ, ਲੰਘੀ ਰੁੱਤ ਸਿਆਲ ਦੀ ਉਦੋਂ ਚੇਤਰ ਹੈ ਸੀ ਮਹਾਂ,
ਪੈਂਦੇ ਬੂਰ ਚੜੇ ਸੀ ਅੰਬ ਨੂੰ ਵਿੱਚ ਬਾਗਾਂ ਠੰਡੀ ਛਾਂ, ਬੂਰ ਚੜੇ ਸੀ ਅੰਬ ਨੂੰ ਵਿੱਚ ਬਾਗਾਂ ਠੰਡੀ ਛਾਂ,
ਭਾਈ ਉਹ ਲੰਘੀ ਰੁੱਤ ਸਿਆਲ ਦੀ ਉਦੋਂ ਚੇਤਰ ਹੈ ਸੀ ਮਹਾਂ, ਲੰਘੀ ਰੁੱਤ ਸਿਆਲ ਦੀ ਉਦੋਂ ਚੇਤਰ ਹੈ ਸੀ ਮਹਾਂ,
ਕਹਿੰਦੇ ਬੂਰ ਚੜੇ ਸੀ ਅੰਬ ਨੂੰ ਵਿੱਚ ਬਾਗਾਂ ਠੰਡੀ ਛਾਂ ਬੂਰ ਚੜੇ ਸੀ ਅੰਬ ਨੂੰ ਵਿੱਚ ਬਾਗਾਂ ਠੰਡੀ ਛਾਂ
ਉੱਧਰ ਵਿੱਚ ਮਾਲਵੇ ਦੇਸ਼ ਦੇ ਪਿੰਡ ਮੱਤੇ ਦੀ ਸਰਾਂ ਵਿੱਚ ਮਾਲਵੇ ਦੇਸ਼ ਦੇ ਪਿੰਡ ਮੱਤੇ ਦੀ ਸਰਾਂ
ਅੰਮ੍ਰਿਤ ਵੇਲੇ ਤੜਕੇ ਪੈਰ ਦੇ ਦੁਨੀਆ ਲੈਂਦੀ ਸੀ ਰੱਬ ਦਾ ਨਾਂ ਅੰਮ੍ਰਿਤ ਵੇਲੇ ਤੜਕੇ ਪੈਰ ਦੇ ਦੁਨੀਆ ਲੈਂਦੀ ਸੀ ਰੱਬ ਦਾ ਨਾਂ
ਤਦ ਨੂਰ ਕੁਦਰਤੀ ਜਨਮਿਆ ਇੱਕ ਤਰਮਾ ਵਾਲੀ ਮਾਂ ਤਦ ਨੂਰ ਕੁਦਰਤੀ ਜਨਮਿਆ ਉਹ ਇੱਕ ਕਰਮਾ ਵਾਲੀ ਮਾਂ
ਉਹ ਜੋਤ ਰੱਬੀ ਕਰਤਾਰ ਦੀ ਜੋਤ ਰੱਬੀ ਕਰਤਾਰ ਦੀ ਉਹਦਾ ਲੈਣਾ ਰੱਖਿਆ ਨਾ ਜੋਤ ਰੱਬੀ ਕਰਤਾਰ ਦੀ ਤੇ ਲੈਣਾ ਰੱਖਿਆ ਨਾ
ਵਿਦਾ ਗੁਰਾਂ ਦਾ ਫੇਰੂ ਮੱਲ ਸੀ ਵੱਡਾ ਗਿਣਿਆ ਵਿੱਚ ਦਨਾ ਪਿਤਾ ਗੁਰਾਂ ਦਾ ਫੇਰੂ ਮੱਲ ਸੀ ਵੱਡਾ ਗਿਣਿਆ ਵਿੱਚ ਦਨਾ
ਪਿਛਲੇ ਜਨਮ ਦੀ ਕੋਈ ਤਪੱਸਿਆ ਭਾਗਾਂ ਵਾਲੀ ਰਾਮੋ ਮਾਂ ਪਿਛਲੇ ਜਨਮ ਦੀ ਕੋਈ ਤਪੱਸਿਆ ਭਾਗਾਂ ਵਾਲੀ ਰਾਮੋ ਮਾਂ
ਜੋ ਤੇ ਫੁੱਲ ਬਰਸਾਉਂਦੇ ਅੰਬਰੋਂ ਦੇ ਅੰਬਰੋਂ ਪਰੀਆਂ ਰਹੀਆਂ ਗੀਤ ਨੇ ਗਾ ਦਿਓ ਤੇ ਫੁੱਲ ਬਰਸਾਉਂਦੇ ਅੰਬਰੋਂ ਪਰੀਆਂ ਰਹੀਆਂ ਨੇ ਮੰਗਲ ਗਾ
ਭਾਰਤ ਵਰਸ਼ ਖੁਸ਼ੀ ਵਿੱਚ ਝੂਮਿਆ ਹੱਸੇ ਖੁਸ਼ੀ ਚ ਸ਼ਹਿਰੀ ਗਿਰਾ ਭਾਰਤ ਵਰਸ਼ ਖੁਸ਼ੀ ਵਿੱਚ ਝੂਮਿਆ ਹੱਸੇ ਖੁਸ਼ੀ ਚ ਸ਼ਹਿਰੀ ਗਿਰਾ
ਮਾੜੇ ਲਿੱਸੇ ਅਤੇ ਗਰੀਬ ਦੀ ਪੜਨੀ ਇਸ ਦਾ ਤੇ ਨੇ ਬਾਂ ਮਾੜੇ ਲਿੱਸੇ ਅਤੇ ਗਰੀਬ ਦੀ ਫੜਨੀ ਇਸ ਦਾ ਤੇ ਨੇ ਬਾਂ
ਜਿੱਥੇ ਚਰਨ ਪਵਿੱਤਰ ਪਾਉਣਗੇ ਚਰਨ ਪਵਿੱਤਰ ਪਾਉਣਗੇ ਪੂਜਣ ਯੋਗ ਬਣੂ ਉਹ ਥਾਂ ਜਿੱਥੇ ਚਰਨ ਪਵਿੱਤਰ ਪਾਉਣਗੇ ਪੂਜਣ ਯੋਗ ਬਣੂ ਉਹ ਥਾਂ
ਜਿਹਨੂੰ ਕੁੱਲ ਦੁਨੀਆ ਦਰਕਾਰਿਆ ਇਸ ਦੇ ਦਰ ਤੋਂ ਮਿਲੂ ਨਿਆ ਜਿਸ ਨੂੰ ਕੁੱਲ ਦੁਨੀਆ ਦਰਕਾਰਿਆ ਇਸ ਦੇ ਦਰ ਤੋਂ ਮਿਲੂ ਨਿਆ
ਜਰਨੈਲ ਸਿੰਘਾ ਗੁਰੂ ਬਣਗੇ ਵੇਖੀ ਨ ਥਾਵਿਆਂ ਦੇ ਥਾਂ ਜਰਨੈਲ ਸਿੰਘਾ ਗੁਰੂ ਬਣਗੇ ਵੇਖੀ ਨ ਥਾਵਿਆਂ ਦੇ ਥਾਂ
ਚੇਤਰ ਮਹੀਨਾ 1504 ਈਸਵੀ ਨੂੰ ਸਤਿਗੁਰੂ ਗੁਰੂ ਅੰਗਦ ਦੇਵ ਬਣਨ ਵਾਲੇ ਬਾਬੇ ਲਹਿਣੇ ਦਾ ਜਨਮ ਹੋਇਆ ਅਮੀਰ ਪਰਿਵਾਰ ਵਪਾਰੀ ਘਰਾਣਾ ਚੰਗਾ ਸਿੰਧਾ ਪਰਿਵਾਰ ਸੀ ਜਿਸ ਪਰਿਵਾਰ ਵਿੱਚ ਹਜ਼ੂਰ ਦਾ ਜਨਮ ਹੋਇਆ ਇਹ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਖੁਸ਼ੀ ਹੋਈ ਮਾਤਾ ਰਾਮ ਅਤੇ ਬਾਬਾ ਫੇਰੂ ਮੱਲ ਜੀ ਨੂੰ ਹਜ਼ਾਰਾਂ ਮੰਗਤੇ ਆਣ ਖਲੋਤੇ ਨੇ ਵਧਾਈਆਂ ਦੇਣ ਵਾਲੇ ਆਣ ਖਲੋਤੇ ਨੇ ਜੈ ਜੈਕਾਰਾਂ ਹੋ ਰਹੀਆਂ ਝੋਲੀਆਂ ਭਰ ਭਰ ਕੇ ਤੋਰੇ ਕਈ ਦਿਨ ਗਰੀਬਾਂ ਨੂੰ ਦਾਨ ਕੀਤਾ ਔਰ ਯਾਦ ਰੱਖਣ ਵਾਲੀ ਗੱਲ ਹੈ ਇਹ ਵਪਾਰੀ ਪਰਿਵਾਰ ਸੀ ਇਤਿਹਾਸ ਮੁਤਾਬਕ ਪਿੰਡ ਮੰਗੋਵਾਲ ਗੁਜਰਾਤ ਵਿੱਚ ਬਾਬਾ ਗੇਨੂ ਮੱਲ ਜੀ ਰਹਿੰਦੇ ਸਨ ਉਹਦੇ ਚਾਰ ਪੁੱਤਰ ਸਨ ਬਾਬਾ ਰਜਾਨੀ ਜੀ ਬਾਬਾ ਗੁਰੀਆ ਮੱਲ ਜੀ ਬਾਬਾ ਫੇਰੂ ਮੱਲ ਜੀ ਅਤੇ ਬਾਬਾ ਅਰਸੀ ਮੱਲ ਜੀ ਬਾਬਾ ਫੇਰੂ ਮੱਲ ਜੀ ਮੱਤੇ ਦੀ ਸਰਾਂ ਵਿੱਚ ਵਿਆਹ ਹੋਏ ਸਨ ਇਸ ਲਈ ਯਾਦ ਰੱਖਣ ਵਾਲੀ ਗੱਲ ਹੈ ਇੱਥੇ ਹੀ ਟਿਕ ਗਏ ਨੇ ਜਿਸਦਾ ਕਾਰਨ ਬਣਿਆ ਕਿ ਬਾਬਾ ਲਹਿਣਾ ਜੀ ਇਸ ਪਰਿਵਾਰ ਵਿੱਚ ਇਸੇ ਹੀ ਪਿੰਡ ਵਿੱਚ ਪੈਦਾ ਹੋਏ ਉਹ ਵੇਲਾ ਸੀ ਕਈ ਵਾਰੀ ਦੇਸ਼ ਜਰਵਾਲਿਆਂ ਦੇ ਪੈਰਾਂ ਥੱਲੇ ਲਤਾੜਿਆ ਕਈ ਪਿੰਡ ਵਸੇ ਕਈ ਪਿੰਡ ਉਜੜੇ ਕਈ ਪਿੰਡ ਲੁੱਟੇ ਗਏ ਇਹ ਅਮੀਰਾਂ ਦਾ ਪਿੰਡ ਸੀ ਇਹਦਾ ਕਾਰਨ ਕਈ ਵਾਰੀ ਤਬਾਹੀ ਦੇ ਮੂੰਹ ਵਿੱਚ ਆਇਆ ਕਈ ਵਾਰੀ ਉਜੜਿਆ ਅਤੇ ਕਈ ਵਾਰੀ ਵਸਿਆ ਕਹਿੰਦੇ ਨੇ ਪੜਦਾ ਹੋਇਆ ਲਹਿਣਾ ਜਦੋਂ 16 ਸਾਲਾਂ ਦਾ ਹੋਇਆ ਤਾਂ ਬਾਬਾ ਫੇਰੂ ਮੱਲ ਜੀ ਨੇ ਔਰ ਬਾਬੇ ਲਹਿਣੇ ਜੀ ਦੀ ਮਾਤਾ ਨੇ ਮਾਤਾ ਰਾਮੋ ਜੀ ਨੇ ਸਲਾਹ ਕੀਤੀ ਹੈ ਮਾਤਾ ਵਰਾਈ ਭਰਾਈ ਕਹਿੰਦੇ ਨੇ ਚੌਧਰੀ ਤਖ਼ਤ ਮੱਲ ਫਿਰੋਜ਼ਪੁਰ ਦਾ 17 ਪਿੰਡਾਂ ਦਾ ਮਾਲਕ ਜਿਹਦੇ 7 ਪੁੱਤਰ ਸਨ ਤੇ 1 ਧੀ ਹੈ। ਇਸ ਲਈ ਜ਼ਿਆਦਾ ਭਰਾਵਾਂ ਦੀ ਭੈਣ ਹੋਣ ਕਾਰਨ ਲੋਕ ਇਹਨੂੰ ਬੁਰਾਈ ਕਹਿੰਦੇ ਸਨ, ਜਿਹਦਾ ਅਰਥ ਹੈ ਵੀਰਾਂ ਵਾਲੀ, ਭਰਾਈ ਕਹਿੰਦੇ ਸਨ, ਭਰਾਵਾਂ ਵਾਲੀ। ਇਸ ਕਰਕੇ ਕਈ 7 ਭਰਾਈ ਕਹਿ ਦਿੰਦੇ ਸਨ, ਜਿੱਥੋਂ ਵਿਗੜ ਕੇ ਸ਼ਬਦ ਬਣ ਗਿਆ ਸਬਰਾਈ। ਇਹ ਸਬਰਾਈ ਯਾਦ ਰੱਖੋ ਚੌਧਰੀ ਤਖ਼ਤ ਮੱਲ ਦੀ ਪੁੱਤਰੀ ਬਾਬਾ ਮਹਿਮਾ ਜੀ ਖਡੂਰ ਸਾਹਿਬ ਵਾਲਿਆਂ ਦੇ ਨਾਲ ਵਿਆਹੀ ਹੋਈ ਸੀ। ਬੜਾ ਤਕੜਾ ਮਾਣ ਹੈ ਇਸ ਇਲਾਕੇ ਦੇ ਵਿੱਚ, ਜਿੱਥੇ ਇਹ ਤਖ਼ਤ ਮੱਲ ਦੀ ਬੇਟੀ 7 ਭਰਾਵਾਂ ਦੀ ਭੈਣ ਹੈ, ਉੱਥੇ ਬਾਬਾ ਫੇਰੂ ਮੱਲ ਜੀ ਦੀ ਵੀ ਇਹ ਧਰਮ ਭੈਣ ਹੈ। ਇਸ ਲਈ ਬਾਬਾ ਲਹਿਣਾ ਜੀ ਦੀ ਇਹ ਭੂਆ ਲੱਗਦੀ ਸੀ। ਵਪਾਰੀ ਪਰਿਵਾਰ ਹੈ, ਚੰਗਾ ਪਰਿਵਾਰ ਹੈ, ਔਰ ਇਸ ਖਡੂਰ ਸਾਹਿਬ ਤੋਂ ਕੇਵਲ 4 ਮੀਲ ਹਟਵਾਂ ਪਿੰਡ ਪੈਂਦਾ ਹੈ ਸੰਗਰ ਕੋਟ। ਇੱਥੋਂ ਦੇ ਸ਼ਾਹੂਕਾਰ ਦੇਵੀ ਚੰਦ ਦੇ ਨਾਲ ਇਸ ਪਰਿਵਾਰ ਦਾ ਬਹੁਤ ਨੇੜ ਸੀ, ਆਵਾਜਾਵੀ ਸੀ। ਇੱਕ ਦਿਨ ਇਹ ਮਾਤਾ ਭਰਾਈ ਆਈ ਹੈ ਦੇਵੀ ਚੰਦ ਦੇ ਪਰਿਵਾਰ ਨੂੰ ਮਿਲਣ ਵਾਸਤੇ। ਕੀ ਵੇਖਿਆ ਉਹਨਾਂ ਦੀ ਸੁਸ਼ੀਲ ਕੰਨਿਆ ਖੀਵੀ, ਜੋ 15 ਕੁ ਸਾਲਾਂ ਦੀ ਜਵਾਨ ਹੈ, ਅਤਿ ਸੁੰਦਰ ਹੈ, ਬਹੁਤ ਨੇਕ ਹੈ, ਵੇਖ ਕੇ ਹੈਰਾਨ ਰਹਿ ਗਈ ਹੈ। ਔਰ ਉਸ ਮੌਕੇ ਤੇ ਮਾਤਾ ਸਬਰਾਈ ਜੀ ਨੇ ਦੇਵੀ ਚੰਦ ਦੇ ਨਾਲ ਸਲਾਹ ਕੀਤੀ, ਮੇਰਾ ਭਤੀਜਾ ਫੇਰੂ ਮੱਲ ਦਾ ਪੁੱਤਰ ਲੈਣਾ, ਜੋ 16ਵੇਂ ਸਾਲ ਵਿੱਚ ਜਾ ਰਿਹਾ ਹੈ, ਬੜਾ ਸੁੰਦਰ ਹੈ, ਜੇ ਆਪਣੀ ਕੰਨਿਆ ਦਾ ਸਾਕ ਉਹਨੂੰ ਕਰ ਦਿਓ ਤੇ ਤੁਹਾਡੀ ਲੜਕੀ ਰਾਜ ਕਰੇਗੀ। ਬਾਬਾ ਲਹਿਣਾ ਜੀ ਦੀ ਤਾਰੀਫ ਔਰ ਗੁਰੂ ਸਾਹਿਬ ਦੀ ਭੂਆ ਅਤੇ ਵਿਚੋਲਣ ਜਿਵੇਂ ਖੀਵੀ ਦੇ ਮਾਪਿਆਂ ਕੋਲ ਜਾ ਕੇ ਸਿਫਤ ਕਰ ਰਹੀ ਹੈ, ਉਸ ਵੇਲੇ ਦੀਆਂ ਲਾਈਨਾਂ ਇਉਂ ਬਿਆਨ ਕੀਤੀਆਂ ਜਾ ਰਹੀਆਂ।
ਆਖੇ ਸਬਰਾਈ ਸੁਣੋ ਸ਼ਾਹੂਕਾਰ ਜੀ, ਖੀਵੀ ਬੇਟੀ ਬਾਰੇ ਕਰੀਏ ਵਿਚਾਰ ਜੀ।
ਤੁਹਾਡੇ ਨਾਲ ਕਰ ਨਾ ਬਚਨ ਸੱਚਾ ਦੇ, ਲੈਣੇ ਜੈਸਾ ਨੇ ਕਵੀਰ ਲਾ ਕੋਈ ਬੱਚਾ ਦੇ।
ਆਖੇ ਸਬਰਾਈ ਸੁਣੋ ਸ਼ਾਹੂਕਾਰ ਜੀ, ਖੀਵੀ ਬੇਟੀ ਬਾਰੇ ਕਰੀਏ ਵਿਚਾਰ ਜੀ।
ਤੁਹਾਡੇ ਨਾਲ ਕਰ ਨਾ ਬਚਨ ਸੱਚਾ ਦੇ, ਲੈਣੇ ਜੈਸਾ ਨੇ ਕਵੀਰ ਲਾ ਕੋਈ ਬੱਚਾ ਦੇ।
ਫੇਰੂ ਮੱਲ ਮੇਰਾ ਬਣਿਆ ਭਰਾ ਜੇ, ਬਹੁਤ ਨੇਕ ਬੰਦਾ ਮਿੱਠਾ ਜਾ ਸਭਾਜੇ।
ਉਸ ਦਾ ਪੁੱਤਰ ਮੇਰੇ ਮਨ ਜੱਚਾ ਜੇ, ਲੈਣ ਜੈਸਾ ਨੇ ਕਵੀਰ ਲਾ ਕੋਈ ਬੱਚਾ ਜੇ।
ਭਰਮ ਸਰੀਰ ਗੋਰਾ ਚਿੱਟਾ ਰੰਗ ਹੈ, ਮੁੱਖੜਾ ਗੁਲਾਬੀ 14ਵੀਂ ਦਾ ਚੰਦ ਹੈ।
ਖਿੜਿਆ ਗੁਲਾਬ ਦੇ ਫੁੱਲਾਂ ਦਾ ਲੱਛਾ ਜੇ, ਲੈਣੇ ਜੈਸਾ ਨੇ ਕਵੀਰ ਲਾ ਕੋਈ ਬੱਚਾ ਦੇ।
ਉਮਰੋਂ ਤਾਂ ਮਸਾਂ ਹੈ 16 ਕ ਸਾਲ ਦਾ, ਖੀਵੀ ਨਾਲ ਜੋੜਾ ਬਣ ਜੂ ਕਮਾਲ ਦਾ।
ਸੱਚਾ ਦੇ, ਲੈਣੇ ਜੈਸਾ ਨੇ ਕਵੀਰ ਲਾ ਕੋਈ ਬੱਚਾ ਦੇ।
ਪਿਤਾ ਵਾਂਗ ਹੈਗਾ ਰੱਬ ਦਾ ਪਿਆਰਾ ਜੇ, ਭਗਤੀ ਦਾ ਦਿਸੇ ਮੱਥੇ ਚ ਸਤਾਰਾ ਜੇ।
ਓ ਰਾਮ ਨਾਮ ਰੋਮ ਰੋਮ ਪਿਆਰ ਚਾ ਜੇ, ਰਾਮ ਨਾਮ ਰੋਮ ਰੋਮ ਪਿਆਰ ਚਾ ਜੇ, ਲੈਣੇ ਜੈਸਾ ਨੇ ਕਵੀਰ ਲਾ ਕੋਈ ਬੱਚਾ ਦੇ।
ਓ ਚਾਹੀਦਾ ਵਿਚੋਲਿਆਂ ਨੂੰ ਸੱਚ ਬੋਲਣਾ, ਹੜਕੇ ਤੇ ਤੱਕੜੀ ਨਹੀਂ ਘੱਟ ਤੋਲਣਾ।
ਓ ਜ਼ਿੰਦਗੀ ਚ ਕੀਤਾ ਬਚਨ ਕੱਚਾ ਦੇ, ਲੈਣੇ ਜੈਸਾ ਨੇ ਕਵੀਰ ਲਾ ਕੋਈ ਬੱਚਾ ਦੇ।
ਸਿਫਤ ਕਰਾਂ ਉਨੀ ਥੋੜੀ ਹੈ, ਜਿੰਨੀ ਹੀ ਸਿਫਤ ਕਰਾਂ ਉਨੀ ਥੋੜੀ ਹੈ, ਰੱਬ ਸੱਚਾ ਇਹਨਾਂ ਦੀ ਬਣਾਉਂਦਾ ਜੋੜੀ ਹੈ।
ਉਹ ਸੱਚ ਕਹਿੰਦਾ ਮੁੱਖੋਂ ਸਬਰਾਈਆ ਜੱਥਾ ਦੇ, ਲੈਣੇ ਜੈਸਾ ਨੇ ਕਵੀਰ ਲਾ ਕੋਈ ਬੱਚਾ ਦੇ।
ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਬਣਨ ਵਾਲੇ ਸਾਡੇ ਦੂਸਰੇ ਪਾਤਸ਼ਾਹ ਬਾਬਾ ਲਹਿਣਾ ਦੀ ਤਾਰੀਫ, ਉਹਨਾਂ ਦੀ ਧਰਮ ਭੂਆ ਅਤੇ ਵਿਚੋਲੀ ਲੜਕੀ ਵਾਲਿਆਂ ਦੇ ਪਰਿਵਾਰ ਕੋਲਾਂ ਜਾ ਕੇ ਕਰ ਰਹੀ। ਮਿੱਤਰੋ, ਅੱਜ ਵੀ ਰਿਸ਼ਤੇ ਕਰਵਾਏ ਜਾਂਦੇ ਨੇ, ਸਦੀਆਂ ਤੋਂ ਲੈ ਕੇ ਦੁਨੀਆਂ ਰਿਸ਼ਤੇ ਕਰਵਾਉਂਦੀ ਆਈ ਹੈ। ਜਦ ਤੱਕ ਦੋਨਾਂ ਪਰਿਵਾਰਾਂ ਵਿੱਚ ਬਰਾਬਰ ਦਾ ਜੋੜ ਨਾ ਹੋਵੇ, ਬਰਾਬਰ ਦੀ ਤਾਕਤ ਨਾ ਹੋਵੇ, ਔਰ ਲੜਕਾ ਤੇ ਲੜਕੀ ਇੱਕ ਦੂਸਰੇ ਦੇ ਨਾਲ ਮਿਲਦੇ ਨਾ ਹੋਣ, ਉਹਨਾਂ ਚਿਰ ਵਿਚੋਲੇ ਨੂੰ ਸਮਝਦਾਰ ਨਹੀਂ ਸਮਝਿਆ ਜਾਂਦਾ। ਕਈ ਵਾਰੀ ਵੇਖਿਆ ਜਾਂਦਾ ਹੈ ਪੈਲੀ ਦਾ ਅੱਧਾ ਕਿੱਲਾ ਨਹੀਂ ਆਉਂਦਾ ਹੁੰਦਾ ਅਤੇ ਵਿਚੋਲੇ ਜਾ ਦੱਸਦੇ ਮੁੰਡੇ ਦੀਆਂ ਦੋ ਬੰਬੀਆਂ ਲੱਗੀਆਂ ਹੋਈਆਂ ਨੇ, ਬੜਾ ਤਕੜਾ ਕਾਰੋਬਾਰ ਹੈ ਅਤੇ ਕਈ ਉਹਨੂੰ ਰਿਸ਼ਤੇ ਆ ਰਹੇ ਹੈ, ਤੁਹਾਡੀ ਧੀ ਰਾਜ ਕਰੇਗੀ ਇਸ ਲਈ ਛੇਤੀ ਕਰ ਲਓ, ਦੋ ਕੁ ਮਹੀਨਿਆਂ ਦੇ ਵਿੱਚ ਕਰਵਾ ਕੇ ਸਾਕ ਵਿਆਹ ਕਰਵਾ ਦੇਣਾ ਅਤੇ ਬਾਅਦ ਵਿੱਚ ਪਤਾ ਲੱਗਣਾ ਕਿ ਮੁੰਡਾ ਤਾਂ ਕਿਸੇ ਦੀ ਪੈਲੀ ਹਿੱਸੇ ਠੇਕੇ ਉੱਤੇ ਵਾਹ ਰਿਹਾ ਹੈ, ਇਸ ਲਈ ਨੰਗ ਮਲੰਗ ਹੈ। ਐਸੇ ਵਿਚੋਲਿਆਂ ਨੂੰ ਲੋਕ ਲਣਤ ਪਾਉਂਦੇ ਨੇ। ਜਿਨ੍ਹਾਂ ਵਿਚੋਲਿਆਂ ਨੇ ਸੱਚ ਬੋਲਿਆ ਹੋਵੇ, ਸੱਚ ਤੋਲਿਆ ਹੋਵੇ, ਰਹਿੰਦੀ ਦੁਨੀਆਂ ਤੱਕ ਲੋਕ ਉਹਨਾਂ ਨੂੰ ਚੰਗਾ ਕਹਿੰਦੇ ਅਤੇ ਸਤਿਕਾਰ ਕਰਦੇ ਨੇ। ਇਸ ਲਈ ਬਾਬਾ ਲਹਿਣੇ ਦੀ ਵਿਚੋਲੀ ਮਾਤਾ ਖੀਵੀ ਦੇ ਪਿਤਾ ਜੀ ਬਾਬਾ ਦੇਵੀ ਚੰਦ ਅਤੇ ਖੀਵੀ ਦੀ ਮਾਤਾ ਦੇ ਕੋਲ ਦਰਸਾ ਰਹੀ ਹੈ। ਮਾਲਵੇ ਦੇ ਵਿੱਚ ਸਾਡਾ ਤਰਨ ਭਰਾ ਬਾਬਾ ਫੇਰੂ ਮੱਲ ਮੱਤੇ ਦੀ ਸਰਾਂ ਵਿੱਚ ਰਹਿੰਦਾ ਹੈ। ਉਹਨਾਂ ਦਾ ਇਕਲੌਤਾ ਪੁੱਤਰ ਬੜਾ ਹੋਣਹਾਰ, ਬੜਾ ਚੜ੍ਹਦੀ ਕਲਾ ਦਾ, ਬੜਾ ਭਗਤੀ ਭਾਵ ਵਾਲਾ, ਕਿਉਂਕਿ ਇਹ ਵੀ ਹਿੰਦੂ ਪਰਿਵਾਰ ਹੈ ਅਤੇ ਉੱਧਰ ਵੀ ਬਾਬੇ ਲਹਿਣੇ ਦੇ ਪਿਤਾ ਜੀ ਪਿਓ ਦਾਦੇ ਤੋਂ ਲੈ ਕੇ ਦੇਵੀ ਦੇ ਭਗਤ ਸਨ, ਇਸ ਲਈ ਭਗਤੀ ਭਾਵ ਵਾਲੇ ਸਨ ਦੋਨੋਂ ਹੀ ਪਰਿਵਾਰ। ਔਰ ਜਿਸ ਮੌਕੇ 'ਤੇ ਦੇਵੀ ਚੰਦ ਕੋਲ ਮਾਤਾ ਸਬਰਾਈ ਜੀ ਨੇ ਐਸੇ ਵਿਚਾਰ ਰੱਖੇ ਤਾਂ ਉਹਨਾਂ ਹੱਥ ਜੋੜ ਕੇ ਕਹਿ ਦਿੱਤਾ, ਜੇ ਤੁਸੀਂ ਵਿਚੋਲੇ ਬਣੋ ਤਾਂ ਸਾਡੇ ਤਨ ਪਾ ਗਏ, ਕਿਉਂਕਿ ਇਸ ਪਰਿਵਾਰ ਬਾਰੇ ਬਾਬਾ ਦੇਵੀ ਚੰਦ ਜੀ ਨੂੰ ਖੁਦ ਪਤਾ ਸੀ ਔਰ ਹੰਢੇ ਵਰਤੇ ਆਦਮੀ ਸਨ। ਯਾਦ ਰੱਖੋ, ਤਿੰਨੇ ਵਪਾਰੀ ਪਰਿਵਾਰ ਨੇ, ਲੜਕੇ ਵਾਲੇ ਵੀ ਵਪਾਰੀ, ਲੜਕੀ ਵਾਲੇ ਵੀ ਵਪਾਰੀ ਅਤੇ ਜਿਹੜੀ ਵਿਚਲੀ ਵਿਚੋਲੜ ਹੈ ਮਾਤਾ ਸਬਰਾਈ, ਉਹਦਾ ਮਾਲਕ ਵੀ ਬੜਾ ਤਕੜਾ ਸ਼ਾਹੂਕਾਰ ਹੈ। ਇਸ ਲਈ ਲੜਕੀ ਵਾਲਿਆਂ ਕੋਲਾਂ ਕਰਕੇ ਪੱਕੀ। ਹੁਣ ਮਾਤਾ ਜੀ ਕਿੱਥੇ ਗਏ ਨੇ? ਇਹ ਖਡੂਰੋਂ ਚੱਲੇ ਨੇ ਔਰ ਮਾਲਵੇ ਵਿੱਚ ਗਏ ਨੇ, ਮੱਤੇ ਦੀ ਸਰਾਂ ਗਏ ਨੇ, ਆਪਣੇ ਧਰਮ ਭਰਾ ਬਾਬਾ ਫੇਰੂ ਮੱਲ ਜੀ ਨੂੰ ਕੋਲਾਂ ਬਿਠਾ ਲਿਆ, ਆਪਣੀ ਭਰਜਾਈ ਰਾਮੋ ਜੀ ਨੂੰ ਕੋਲਾਂ ਬਿਠਾ ਲਿਆ ਅਤੇ ਕਹਿਣਾ ਸ਼ੁਰੂ ਕੀਤਾ, ਬਈ ਵੀਰ ਜੀ, ਤੁਸੀਂ ਕਿਹਾ ਸੀ ਕਿ ਆਪਾਂ ਹੁਣ ਲਹਿਣੇ ਦੀ ਸ਼ਾਦੀ ਕਰਨੀ ਹੈ, ਇਸ ਲਈ ਮੈਂ ਲਹਿਣੇ ਵਕਤ ਚੰਗਾ ਪਰਿਵਾਰ ਅਤੇ ਚੰਗੀ ਲੜਕੀ ਪਸੰਦ ਕਰਕੇ ਆਏ ਹਾਂ। ਬਾਬਾ ਫੇਰੂ ਮੱਲ ਨੇ ਪੁੱਛਿਆ, ਹਾਣ ਪ੍ਰਵਾਨ ਹੈ? ਅਤੇ ਬੀਬੀ ਜੀ ਕਹਿਣ ਲੱਗੇ, ਇੱਕੋ ਜਿਹਾ ਕੱਦ, ਇੱਕੋ ਜਿਹੀ ਉਮਰ ਅਤੇ ਇੱਕੋ ਜਿਹਾ ਰੱਬ ਦਾ ਦਿੱਤਾ ਹੋਇਆ ਰੂਪ, ਭਗਤੀ ਭਾਵ ਵਿੱਚ ਰੰਗੀ ਹੋਈ ਐਸੀ ਸੁੰਦਰ ਕੰਨਿਆ ਮੈਂ ਕਦੇ ਦੁਨੀਆਂ ਵਿੱਚ ਆਪਣੀ ਅੱਖਾਂ ਨੇ ਨਹੀਂ ਵੇਖੀ, ਜੋ ਲਹਿਣੇ ਵਕਤ ਪਸੰਦ ਕਰਕੇ ਆਈ ਹਾਂ। ਕੀ ਰਹੀ, ਕੀ ਕਹਿ ਰਹੀ ਹੈ ਮਹਾਰਾਜ ਜੀ ਦੀ ਵਿਚੋਲਣ? ਇਉਂ ਬਿਆਨ ਕੀਤਾ ਜਾ ਰਿਹਾ,
ਕਹਿੰਦੀ ਸੋਹਣ ਸੁਣੀ ਗੱਲ ਵੀਰਾ, ਸੱਚੀ ਗੱਲ ਸੁਣਾਵਾ, ਮਾਲਕ ਕਾਜ ਸਿਰੇ ਚਾੜੇ, ਇਹੋ ਕਰਾਂ ਦਵਾਵਾਂ, ਹਾਂ ਦਵਾਵਾਂ,
ਉਹ ਤੇਰੇ ਨਾਲ ਸਲਾਹੇ ਕਰਨੀ ਗੱਲ ਪਈ ਤਾਂ ਸੋਹਣੀ, ਖੀਵੀ ਵਰਗੀ ਸੁੰਦਰ ਲੜਕੀ ਹੋਰ ਕਿਤੇ ਨਹੀਂ ਹੋਣੀ, ਹਾਂਜੀ ਹੋਣੀ।
ਉਹ ਕਹਿੰਦੀ ਸੋਹਣ ਸੁਣੀ ਗੱਲ ਵੀਰਾ, ਸੱਚੀ ਗੱਲ ਸੁਣਾਵਾਂ, ਮਾਲਕ ਕਾਜ ਸਿਰੇ ਚਾੜੇ, ਇਹੋ ਕਰਾਂ ਦਵਾਵਾਂ, ਹਾਂ ਦਵਾਵਾਂ,
ਉਹ ਤੇਰੇ ਨਾਲ ਸਲਾਹੇ ਕਰਨੀ ਗੱਲ ਪਈ ਤਾਂ ਸੋਹਣੀ, ਖੀਵੀ ਵਰਗੀ ਸੁੰਦਰ ਲੜਕੀ ਹੋਰ ਕਿਤੇ ਨਹੀਂ ਹੋਣੀ, ਹਾਂਜੀ ਹੋਣੀ।
ਉਹ ਕੱਲ ਉਹ ਮੇਰੀ ਗੋਦੀ ਦੇ ਵਿੱਚ ਮਾਤਾ ਕਹਿ ਕੇ ਬਹਿ ਗਈ, ਐਸਾ ਮਿੱਠਾ ਬੋਲ ਰਸੀਲਾ, ਠੰਡ ਕਾਲ ਜੇ ਪੈ ਗਈ, ਹਾਂਜੀ ਪੈ ਗਈ।
ਉਹ ਬੋਲੀ ਪਾਲੀ ਸੂਰਤੀ ਉਸਦੀ ਮਨ ਮੇਰੇ ਨੂੰ ਮੋਹਣੀ, ਖੀਵੀ ਵਰਗੀ ਸੁੰਦਰ ਲੜਕੀ ਹੋਰ ਕਿਤੇ ਨਹੀਂ ਹੋਣੀ, ਹਾਂਜੀ ਹੋਣੀ।
ਮਿੱਠਾ ਬੋਲ ਮੂੰਹੋਂ ਫੁੱਲ ਕਿਰਦੇ, ਮਨ ਮੇਰੇ ਨੂੰ ਪਾਈ, ਖਬਰੇ ਐਸੀ ਸ਼ਕਲ ਮਨ ਮੋਣੀ, ਕਿਵੇਂ ਰੱਬ ਬਣਾਈ, ਰੱਬ ਬਣਾਈ।
ਉਹ ਲਿਖਿਆ ਲੇਖ ਤੁਰੂ ਜੀ ਹੋਇਆ,
ਲਿਖਿਆ ਲੇਖ ਤੁਰੂ ਜੇ ਹੋਇਆ, ਲੈਣੇ ਸੰਗ ਵਿਹਾਉਣੀ, ਖੀਵੀ ਵਰਗੀ ਸੁੰਦਰ ਲੜਕੀ ਹੋਰ ਕਿਤੇ ਨਹੀਂ ਹੋਣੀ, ਹਾਰੀ ਹੋਣੀ।
ਆਦਰ ਨਾਲ ਬੁਲਾਉਂਦੀ ਸਭ ਨੂੰ, ਜੀ ਜੀ ਮੁੱਖੋਂ ਕਰਦੀ, ਅਕਲ ਸ਼ਕਲ ਰਬਰ ਜਮੀ ਦਿੱਤੀ, ਹਲੀਮੀ ਤੇ ਹਮਦਰਦੀ, ਜੀ ਹਮਦਰਦੀ।
ਉਹ ਸ਼ੀਰੀ ਜੀਵ ਸੁਭਾਦੀ ਸੀਤਲ, ਰੱਬ ਦਾ ਨਾਮ ਧਿਆਉਣੀ, ਖੀਵੀ ਵਰਗੀ ਸੁੰਦਰ ਲੜਕੀ ਹੋਰ ਕਿਤੇ ਨਹੀਂ ਹੋਣੀ, ਹਾਜੀ ਹੋਣੀ।
ਸਾਡਾ ਪੁੱਤ ਵੀ ਸਰਬਣ ਵਰਗਾ ਕਿਸੇ ਗੱਲੋਂ ਨੀ ਗੁੱਸਾ, ਨੂਰੀ ਤੇਜੀ ਮਸਤਕ ਦੇ ਵਿੱਚ ਦਿਸੇ ਫਲਾਦੀ ਜੁੱਸਾ, ਫਲਾਦੀ ਜੁੱਸਾ।
ਉਹ ਵੀ ਕਲੀ ਕੀਮਤੀ ਐਸੀ ਹੀਰਿਆਂ ਸੰਗ ਪਰੋਣੀ, ਖੀਵੀ ਵਰਗੀ ਸੁੰਦਰ ਲੜਕੀ ਹੋਰ ਕਿਤੇ ਨਹੀਂ ਹੋਣੀ, ਹਾਜੀ ਹੋਣੀ।
ਮਾਪੇ ਉਸਦੇ ਬੜੇ ਕੀਮਤੀ ਬਹੁਤ ਸਵਾਦ ਏ ਚੰਗੇ, ਬੋਲ ਤੋਲਦੇ ਪੂਰੇ ਸੂਰੇ, ਉਂਜ ਵੀ ਗੈਰਤ ਬੰਦੇ, ਗੈਰਤ ਬੰਦੇ।
ਓ ਸੱਚੋ ਸੱਚ ਜਰਨੈਲ ਆਖਦਾ, ਸੱਚੋ ਸੱਚ ਜਰਨੈਲ ਆਖਦਾ, ਕੋਈ ਨੀ ਗੱਲ ਲਕਾਉਣੀ, ਖੀਵੀ ਵਰਗੀ ਸੁੰਦਰ ਲੜਕੀ ਹੋਰ ਕਿਤੇ ਨਹੀਂ ਹੋਣੀ, ਹਾਜੀ ਹੋਣੀ।
ਇਸ ਤਰੀਕੇ ਦੇ ਨਾਲ ਮਾਤਾ ਸਬਰਾਈ ਜੀ ਨੇ ਜੋ ਖੀਵੀ ਦੀ ਤਾਰੀਫ ਕੀਤੀ, ਇਹ ਨਿਰੀ ਕਹਿਣ ਅਤੇ ਕਥਨ ਵਾਲੀ ਗੱਲ ਨਹੀਂ। ਸਿੱਖ ਇਤਿਹਾਸ ਦੇ ਪੰਨੇ ਪੜ੍ਹੇ ਜਾਣ, ਮਾਤਾ ਖੀਵੀ ਨੇ ਜੋ ਲੰਗਰ ਦੀ ਸੇਵਾ ਕੀਤੀ, ਜੋ ਗੁਰੂ ਘਰ ਦੀ ਸੇਵਾ ਕੀਤੀ, ਗੁਰੂ ਕੀ ਬਾਣੀ ਨੂੰ ਪੜ੍ਹ ਲਿਆ ਜਾਏ, ਕੇਵਲ ਇੱਕ ਹੀ ਗੁਰਪਤਨੀ ਦਾ ਨਾਮ ਪਾਵਨ ਬਾਣੀ ਵਿੱਚ ਆਉਂਦਾ ਹੈ, ਉਹ ਹੈ ਮਾਤਾ ਖੀਵੀ, ਜਿਹਨੂੰ ਨੇਕ ਜਨ ਕਹਿ ਕੇ ਭਾਈ ਬਲਵੰਡ ਜੀ ਨੇ ਸਤਿਕਾਰਿਆ, ਬਲਵੰਡ ਖੀਵੀ ਨੇਕ ਜਨ। ਇਸ ਲਈ ਇਹ ਕੋਈ ਫੋਕੀ ਤਾਰੀਫ ਨਹੀਂ। ਦਰਅਸਲ ਉਹ ਵੇਲਾ ਸੀ ਜਦੋਂ ਸਹਿਣਸ਼ੀਲਤਾ ਔਰ ਜੱਤ ਸੱਤ ਹਰ ਔਰਤ ਦੇ ਮੱਥੇ ਵਿੱਚ ਡਲਕਾਂ ਮਾਰਦਾ ਸੀ। ਬਾਕੀ ਰਹੀ ਗੱਲ ਮੇਰੇ ਦੇਸ਼ ਦੀ, ਅੱਜ ਵੀ ਦੁਨੀਆਂ ਭਰ ਦੇ ਮੁਲਕਾਂ ਦੇ ਵਿੱਚੋਂ ਜਿਹੜਾ ਮਾਨ ਭਾਰਤ ਦੀ ਇਸਤਰੀ ਨੂੰ ਮਿਲੇਗਾ, ਧਰਮ ਦੇ ਪੱਖੋਂ, ਗੈਰਤ ਦੇ ਪੱਖੋਂ, ਇੱਜ਼ਤ ਦੇ ਪੱਖੋਂ, ਉਹ ਬਾਕੀ ਦੀਆਂ ਦੇਸ਼ਾਂ ਦੀਆਂ ਔਰਤਾਂ ਵਿੱਚ ਨਹੀਂ ਪਾਇਆ ਜਾ ਸਕਦਾ। ਇਸ ਲਈ ਖੀਵੀ ਦੀ ਤਾਰੀਫ ਸੁਣੀ ਹੈ ਬਾਬਾ ਫੇਰੂ ਮੱਲ ਜੀ ਨੇ ਔਰ ਬਾਬਾ ਲਹਿਣਾ ਜੀ ਦੀ ਮਾਤਾ ਜੀ ਨੇ, ਬੜੇ ਖੁਸ਼ ਹੋਏ ਨੇ। ਆਖਿਆ, ਬੀਬੀ ਜੀ, ਜੇ ਵਿੱਚ ਤੁਸੀਂ ਪੈ ਕੇ ਕਾਰਜ ਸਿਰੇ ਚਾੜੋ ਤੇ ਸਾਡੇ ਤਨ ਪਾ ਗਏ। ਇਸ ਲਈ ਵਿਚੋਲਾ ਤਕੜਾ ਸੀ, ਵਿਚੋਲਨ ਤਕੜੀ ਸੀ। ਕੁਝ ਸਮੇਂ ਦੇ ਵਿੱਚ ਇਹ ਮੰਗਣੀ ਹੋਈ। ਮੰਗਣੀ ਹੋਣ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਰਜਾਬੰਦੀ ਦੇ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ, ਬਾਬੇ ਲਹਿਣੇ ਦਾ ਅਤੇ ਖੀਵੀ ਦਾ ਵਿਆਹ ਕਰ ਦਿੱਤਾ ਜਾਏ। 16 ਮਾਘ 1521 ਦੀ ਘਟਨਾ ਹੈ ਕਿ ਜਦੋਂ ਗੁਰੂ ਮਹਾਰਾਜ ਜੀ ਦੇ ਵਿਆਹ ਦਾ ਦਿਨ ਪੱਕਾ ਕਰ ਲਿਆ ਗਿਆ। ਉਹ ਵੇਲਾ ਸੀ ਜਦੋਂ ਘੋੜੀਆਂ ਉੱਤੇ ਬਰਾਤਾਂ ਚੜ੍ਹਿਆ ਕਰਦੀਆਂ ਸਨ ਔਰ ਚੜ੍ਹੀ ਹੈ ਮਾਲਵਾ ਦੇਸ਼ ਵਿੱਚੋਂ ਬਰਾਤ। ਵੰਨ ਸਵੰਨੇ ਮਲਵਈ ਲੋਕਾਂ ਨੇ ਕੱਪੜੇ ਪਹਿਨੇ ਹੋਏ ਨੇ, ਲੰਮੇ ਲੰਮੇ ਫਰਲੇ ਛੱਡੇ ਹੋਏ ਨੇ। ਜੈਕਾਰਿਆਂ ਅਤੇ ਨਗਾਰਿਆਂ ਦੀ ਗੂੰਜ ਦੇ ਨਾਲ ਇਸ ਪਰਿਵਾਰ ਦੇ ਪੁੱਤਰ ਬਾਬਾ ਲਹਿਣਾ ਜੀ ਦੀ ਬਰਾਤ ਜਿਸ ਕਦਰ ਸ਼ਾਨੋ ਸ਼ੌਕ ਦੇ ਨਾਲ ਚੜ੍ਹੀ ਹੈ ਮਾਲਵਾ ਦੇਸ਼ ਵਿੱਚੋਂ ਔਰ ਚੱਲਦੀ ਚੱਲਦੀ ਇਹ ਪਹੁੰਚੀ ਹੈ ਸੰਗਰਕੋਟ। ਸੰਗਰਕੋਟ ਵਾਲਿਆਂ ਨੇ ਬੜਾ ਅਦਬ ਮਾਣ ਕੀਤਾ, ਕਿਉਂਕਿ ਉਹ ਵੇਲਾ ਸੀ ਬਰਾਤਾਂ ਨੂੰ ਰਾਤ ਰੱਖਿਆ ਜਾਂਦਾ ਸੀ, ਚੀਆ ਕਿਹਾ ਜਾਂਦਾ ਸੀ। ਚੌਧਰੀ ਦੇਵੀ ਚੰਦ ਨੇ, ਬਾਬਾ ਦੇਵੀ ਚੰਦ ਜੀ ਨੇ ਆਪਣੇ ਰਿਸ਼ਤੇਦਾਰ ਤੇ ਚੋਟੀ ਦੇ ਯਾਰ ਮਿੱਤਰ ਇਸ ਵਿਆਹ ਵਿੱਚ ਬੁਲਾਏ ਹੋਏ ਸਨ। ਆਈ ਹੈ ਬਰਾਤ, ਸ਼ਾਮਾਂ ਦਾ ਟਾਈਮ ਹੈ, ਕੀਤਾ ਗਿਆ ਬਰਾਤ ਨਾਲ ਟਿਕਾਓ ਔਰ ਫੁੱਲਾਂ ਦੇ ਹਾਰ ਪਾ ਕੇ ਨਵਾਜਿਆ ਗਿਆ ਨਗਰ ਵਾਸੀਆਂ ਵੱਲੋਂ ਤੇ ਭਾਈ ਦੇਵੀ ਚੰਦ ਜੀ ਵੱਲੋਂ। ਆਈ ਹੋਈ ਬਰਾਤ ਦਾ ਜਿਵੇਂ ਸਵਾਗਤ ਕੀਤਾ ਗਿਆ, ਜਿਵੇਂ ਜੀਆਇਆ ਆਖਿਆ ਗਿਆ, ਇਉਂ ਬੇਨਤੀ ਕੀਤੀ ਜਾ ਰਹੀ।
ਚੜੀ ਬਰਾਤ ਹਜੂਰ ਦੀ ਜਦ ਵਿਆਹਣ ਚੱਲੀ, ਚੜਤ ਵੇਖ ਕੇ ਗੁਰਾਂ ਦੀ ਨਹੀਂ ਜਾਂਦੀ ਚੱਲੀ।
ਫੁੱਲ ਬਰਸਾਏ ਅੰਬਰੋਂ ਦੇਵਤਿਆਂ ਵਾਲੇ, ਆਦਰ ਕਰਨ ਬਰਾਤ ਦਾ ਸਣ ਗਏ ਪਿੰਡ ਵਾਲੇ।
ਚੜੀ ਬਰਾਤ ਹਜੂਰ ਦੀ ਜਦ ਵਿਆਹਣ ਚੱਲੀ, ਚੜਤ ਵੇਖ ਕੇ ਗੁਰਾਂ ਦੀ ਜਾਵੇ ਨਾ ਚੱਲੀ।
ਫੁੱਲ ਬਰਸਾਏ ਅੰਬਰੋਂ ਦੇਵਤਿਆਂ ਵਾਲੇ, ਆਦਰ ਕਰਨ ਬਰਾਤ ਦਾ ਸੰਗਰ ਪਿੰਡ ਵਾਲੇ।
ਖੁਸ਼ੀਆਂ ਦੇ ਵਿੱਚ ਝੂਮਦੇ ਨਾਨੇ ਤੇ ਮਾਮੇ, ਜਾਣ ਵਾਹਿਗੁਰੂ ਸਿਮਰਦੇ ਕਈ ਭਗਤ ਦਵਾਨੇ।
ਜੋ ਗੁਰੂ ਨਾਨਕ ਟੁੱਕਿਆ ਵਿੱਚ ਸ਼ਹਿਰ ਬਟਾਲੇ, ਆਦਰ ਕਰਨ ਬਰਾਤ ਦਾ ਸੰਗਰ ਪਿੰਡ ਵਾਲੇ।
ਅੱਗੋਂ ਆਗੂ ਪਿੰਡ ਦੇ ਆਖਣ ਜੀ ਆਇਆ ਠੰਡ ਪਈ ਅੱਜ ਦਿਲਾਂ ਤੇ ਤੁਹਾਡੇ ਦਰਸ਼ਨ ਪਾਇਆ।
ਓ ਸੁੰਦਰ ਜੀ ਜਾ ਵੇਖ ਕੇ ਖੁਸ਼ ਹੋ ਗਏ ਸਾਲੇ,
ਸੁੰਦਰ ਜੀ ਜਾ ਵੇਖ ਕੇ ਖੁਸ਼ ਹੋ ਗਏ ਸਾਲੇ, ਆਦਰ ਕਰਨ ਬਰਾਤ ਦਾ ਸੰਗਰ ਪਿੰਡ ਵਾਲੇ।
ਤੰਗ ਰਹਿ ਗਈਆਂ ਵੇਖ ਕੇ ਕੁੜੀਆਂ ਤੇ ਬੁੜੀਆਂ, ਦਰਸ਼ਨ ਕਰਨ ਹਜੂਰ ਦੇ ਟੋਲੇ ਬਨ ਜੁੜੀਆਂ।
ਐਸ ਲਾੜੇ ਲੱਭਣ ਨਾ ਲੱਖਾਂ ਚੋਂ ਪਾਲੇ, ਆਦਰ ਕਰਨ ਬਰਾਤ ਦਾ ਸੰਗਰ ਪਿੰਡ ਵਾਲੇ।
ਪੱਗਾਂ ਰੰਗ ਬਰੰਗੀਆਂ ਬੱਧੀਆਂ ਸੀ ਕਈਆਂ, ਕੰਨਾਂ ਉੱਤੇ ਸ਼ਮਲੇ ਛੱਡੇ ਮਲਵਈਆਂ।
ਤਾਰੇ ਸੋਭਾ ਪਾਵਾਂਗੇ ਜੋ ਚੰਦ ਦਵਾਲੇ, ਆਦਰ ਕਰਨ ਬਰਾਤ ਦਾ ਸੰਗਰ ਪਿੰਡ ਵਾਲੇ।
ਸੇਰਾ ਸੁੰਦਰ ਫੱਬ ਦਾ ਤੇ ਕਲਗੀ ਚਮਕੇ, ਸੇਰਾ ਸੁੰਦਰ ਫੱਬ ਦਾ ਤੇ ਕਲਗੀ ਚਮਕੇ, ਜੈਸੇ ਵਿੱਚ ਸਤਾਰਿਆਂ ਚੰਦਰ ਮਾ ਟਮਕੇ।
ਓ ਕਈ ਖੁਸ਼ੀਆਂ ਵਿੱਚ ਝੂਮਾਂ ਦੇ ਨਾ ਜਾਣ ਸੰਭਾਲੇ, ਕਈ ਖੁਸ਼ੀਆਂ ਵਿੱਚ ਝੂਮਾਂ ਦੇ ਨਾ ਜਾਣ ਸੰਭਾਲੇ, ਆਦਰ ਕਰਨ ਬਰਾਤ ਦਾ ਸੰਗਰ ਪਿੰਡ ਵਾਲੇ।
ਉਧਰ ਰੰਗ ਬਰੰਗੀਆਂ ਬਣੀਆਂ ਮਠਿਆਈਆਂ, ਲਾਲਾ ਕੇ ਟਲੀ ਆਪਣਾ ਕੱਢੀਆਂ ਹਲਵਾਈਆਂ।
ਜਰਨੈਲ ਸਿੰਘਾਂ ਦਿਲ ਖਾਣ ਨੂੰ ਸੀ ਪੈਂਦੇ ਕਾਲੇ, ਆਦਰ ਕਰਨ ਬਰਾਤ ਦਾ ਸੰਗਰ ਪਿੰਡ ਵਾਲੇ, ਆਦਰ ਕਰਨ ਬਰਾਤ ਦਾ ਸੰਗਰ ਪਿੰਡ ਵਾਲੇ।
ਤਾਰਾਸਲ ਬਰਾਤ ਉਹਨਾਂ ਵੇਲਿਆਂ ਵਿੱਚ ਤੁਰੀ ਜਦੋਂ ਇਸ ਦੇਸ਼ ਅੰਦਰ ਮੁਗਲਾਂ ਦਾ ਬੜਾ ਤਕੜਾ ਜ਼ੋਰ ਸੀ, ਧੀਆਂ ਦੇ ਡੋਲੇ ਰਾਹਾਂ ਵਿੱਚ ਲੁੱਟੇ ਜਾਂਦੇ ਸਨ, ਬਰਾਤ ਦੇ ਨਾਲ ਤਗੜੇ ਤੋਂ ਤਗੜੇ ਬੰਦੇ ਨੂੰ ਖੜਿਆ ਜਾਂਦਾ ਸੀ, ਪਰਿਵਾਰ ਵਿੱਚੋਂ ਉਹ ਬੰਦਾ ਲਿਆ ਜਾਂਦਾ ਸੀ ਜਿਹਦੀਆਂ ਬਾਹਾਂ ਵਿੱਚ ਘੱਟ ਤੋਂ ਘੱਟ ਵੀ ਦੋ ਬੰਦਿਆਂ ਦਾ ਬਲ ਹੋਵੇ। ਮਿੱਤਰੋ, ਉਹ ਵੇਲਾ ਸੀ ਜਦੋਂ ਘੋੜੀਆਂ ਉੱਤੇ ਬਰਾਤ ਆਇਆ ਕਰਦੀ ਸੀ, ਮਾੜੇ ਬੰਦੇ ਨੂੰ ਕੋਈ ਘੋੜੀ ਮੰਗਵੀ ਨਹੀਂ ਸੀ ਦਿੰਦਾ, ਬਰਾਤ ਕਿਵੇਂ ਚੱਲਿਆ ਜਾਂਦਾ। ਅੱਜ ਇੱਕ ਰਿਵਾਜ਼ ਬਣ ਗਿਆ ਹੈ, ਜਿੰਨੇ ਜੀ ਆਏ, ਜਿੰਨੇ ਰਿਸ਼ਤੇਦਾਰ ਆਏ, ਜਿੰਨੇ ਬਾਲ ਬੱਚਾ ਸਾਰਾ ਹੀ ਇਕੱਠਾ ਕਰਕੇ ਲੱਦ ਲੈਣ ਵੀ ਖਰਚ ਤਾਂ ਕੁੜਮਾਂ ਦਾ ਹੋਵੇਗਾ ਨਾ, ਇਸ ਲਈ ਉਹ ਬੁੱਢੇ ਵੀ ਬਰਾਤ ਨਾਲ ਵੇਖੇ ਜਾਂਦੇ ਆ ਜਿਨ੍ਹਾਂ ਨੂੰ ਬਾਹਾਂ ਤੋਂ ਫੜ ਕੇ ਤੋਰਨਾ ਪੈਂਦਾ ਹੈ, ਉਹ ਜਵਾਕ ਵੀ ਵੇਖੇ ਜਾਂਦੇ ਆ ਜਿਨ੍ਹਾਂ ਦੀਆਂ ਨਾਸਾਂ ਉੱਤੇ ਨਲੀਆਂ ਲਮਕਦੀਆਂ ਹੁੰਦੀਆਂ ਨੇ। ਭਰਾਓ, ਇਹ ਕੋਈ ਬਰਾਤ ਨਹੀਂ ਹੈ, ਦਰਅਸਲ ਬਰਾਤ ਮਰਦਾਂ ਦੀ ਹੀ ਸੋਭਾ ਦਿਆ ਕਰਦੀ ਹੈ। ਔਰ ਬਾਬਾ ਲਹਿਣਾ ਜੀ ਦੀ ਬਰਾਤ, ਬੜੇ ਚੜ੍ਹਦੀ ਕਲਾ ਵਾਲੇ ਮਲਵਈ ਜਵਾਨ ਇਸ ਬਰਾਤ ਦੇ ਵਿੱਚ ਸ਼ਾਮਿਲ ਸਨ, ਫਰਲਿਆਂ ਵਾਲੀਆਂ ਪੱਗਾਂ, ਉੱਚੇ ਲੰਮੇ ਜਵਾਨ, ਫੁੱਲਾਂ ਦੇ ਹਾਰ ਪਾ ਪਾ ਕੇ ਨਵਾਜੇ ਗਏ, ਜੀ ਆਇਆਂ ਆਖਿਆ ਗਿਆ ਸੰਗਰ ਕੋਟੀਆਂ ਵੱਲੋਂ, ਬਾਬਾ ਦੇਵੀ ਚੰਦ ਵੱਲੋਂ ਵੱਖਰਾ ਸਵਾਗਤ ਤੇ ਮਾਣ ਇਸ ਬਰਾਤ ਦਾ ਕੀਤਾ ਗਿਆ। ਕਹਿੰਦੇ ਨੇ ਜਦੋਂ ਅਤਾਰਾ ਦਿੱਤਾ ਗਿਆ ਉਸ ਮੌਕੇ ਤੇ ਬਰਾਤ ਰਾਤ ਰੱਖੀ ਗਈ, ਬੜੇ ਰੰਗ ਰਾਗ ਹੋਏ, ਬਹੁਤ ਕੁਝ ਹੋਇਆ ਸਾਰੀ ਰਾਤ ਬਰਾਤ, ਕਿਉਂਕਿ ਭਗਤ ਸਨ ਦੇਵੀ ਦੇ ਭਜਨ ਬੰਦਗੀ ਕਰਦਿਆਂ ਇਹਨਾਂ ਨੇ ਬਿਤਾ ਦਿੱਤੀ ਹੈ। ਆਖਿਰ ਚੜਿਆ ਹੈ ਦਿਨ ਤੇ ਦਿਨ ਚੜੇ ਦੇ ਨਾਲ ਜੋ ਉਸ ਮੌਕੇ ਦਾ ਰਿਵਾਜ਼ ਸੀ, ਬੇਦੀ ਦੇ ਨਾਲ ਮਹਾਰਾਜ ਅਤੇ ਖੀਵੀ ਜੀ ਦਾ ਵਿਆਹ ਕੀਤਾ ਗਿਆ। ਵਿਆਹ ਕਰਨ ਤੋਂ ਬਾਅਦ ਇਸ ਬਰਾਤ ਨੂੰ ਵਿਦਾਇਗੀ ਦੇਣ ਤੋਂ ਪਹਿਲਾਂ ਪੱਗਾਂ ਦੇ ਕੇ ਨਵਾਜਿਆ ਗਿਆ, ਸਨਮਾਨਿਆ ਗਿਆ। ਜੋ ਸ਼ਾਹੂਕਾਰ ਵੱਲੋਂ ਜੀ ਆਇਆ ਕਿਹਾ ਗਿਆ ਉਹ ਇੱਕ ਵੱਖਰੀ ਮਿਸਾਲ ਸੀ। ਅੱਜ ਵੀ ਜਦੋਂ ਉਸ ਨਗਰ ਵਿੱਚ ਜਾਈਦਾ, ਉਸ ਜੋੜ ਮੇਲੇ ਤੇ ਜਾ ਕੇ ਗੁਰੂ ਸਾਹਿਬ ਦੇ ਵਿਆਹ ਦਾ ਨਕਸ਼ਾ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਇਸ ਤੋਂ ਅੱਗੇ ਕੀ ਹੋਇਆ ਦੂਸਰੇ ਪਾਸੇ ਸੁਣੋ, ਇਉਂ ਬਿਆਨ ਕੀਤਾ ਜਾ ਰਿਹਾ ਹੈ।
ਦਿਲ ਨੂੰ ਨਮਾਜ਼ ਪੜ੍ਹਾਈ ਨਾਹੀਂ ਕੀ ਕਰਨੀ ਤੁਧ ਕੀਤੀ, ਅਰਕਾਂ ਗੋਡੇ ਮਲ ਮਲ ਤੋਵੇਂ ਤੇਰੇ ਦਿਲੋਂ ਨਾ ਗਈ ਪਲੀਤੀ, ਲੋਕਾਂ ਦੇ ਵਿਖਾਵੇ ਕਾਰਨ ਵਿਖਾ
ਸਿਖਾਵੇ ਕਾਰਨ ਤੂੰ ਭਜ ਭਜ ਵੜੇ ਮਸੀਤੀ ਬੁੱਲਿਆ ਇਸ਼ਕ ਹਕੀਕੀ ਬਾਜੋ ਨਾ ਨੀਤੀ।
ਪੇਸ਼ ਕਰ ਰਹੇ ਹਾਂ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਉਹਨਾਂ ਦਾ ਵਿਆਹ ਅਤੇ ਮਾਤਾ ਖੀਵੀ ਜੀ ਦੇ ਵਿਆਹ ਦਾ ਪ੍ਰਸੰਗ। ਗੱਲ ਇੱਥੇ ਗਈ ਹੋਈ ਸੀ, ਬਰਾਤ ਨੂੰ ਰਾਤ ਰੱਖਿਆ ਗਿਆ ਸਗਨਾਂ ਤੇ ਚਾਵਾਂ ਦੇ ਨਾਲ, ਚੜ੍ਹਦੇ ਦਿਨ ਦੇ ਨਾਲ ਇਸ ਸੁਭਾਗ ਜੋੜੀ ਦਾ ਹੋਇਆ ਵਿਆਹ। ਉਹ ਟਾਈਮ ਸੀ ਜਦੋਂ ਧੀਆਂ ਨੂੰ ਡੋਲੀ ਵਿੱਚ ਪਾ ਕੇ ਵਿਦਿਆ ਕੀਤਾ ਜਾਂਦਾ ਸੀ। ਭਰਾਓ ਚਾਰ ਕੁਹਾਰ ਉਸ ਡੋਲੀ ਨੂੰ ਚੁੱਕ ਕੇ ਤੁਰਿਆ ਕਰਦੇ ਸਨ। ਅਮੀਰ ਪਰਿਵਾਰ ਗੜਬੈਲਾਂ ਵਿੱਚ ਇਹ ਡੋਲੇ ਲੈ ਕੇ ਜਾਇਆ ਕਰਦੇ ਸਨ। ਇਸ ਲਈ ਸ਼ਾਮਾਂ ਦਾ ਟਾਈਮ ਹੈ, ਦਿਨ ਢਲ ਚੁੱਕਾ ਹੈ, ਆਪਣੀ ਖੀਵੀ ਬੇਟੀ ਨੂੰ ਵਿਦਿਆ ਕਰਨ ਵੇਲੇ ਸਾਰਾ ਪਰਿਵਾਰ ਇਕੱਠਾ ਹੋਇਆ। ਧੀ ਮਾਪਿਆਂ ਦੇ ਘਰ ਪਲਦੀ, ਭਾਵੇਂ 20 ਸਾਲ ਦੀ ਹੋ ਜਾਏ, ਭਾਵੇਂ 16 ਸਾਲ ਦੀ ਹੋਵੇ, ਲੇਕਿਨ ਤੁਰਨ ਵੇਲੇ ਕੋਈ ਸ਼ੁਭ ਅਸੀਸਾਂ ਮਾਪਿਆਂ ਵੱਲੋਂ ਭੈਣ ਭਰਾਵਾਂ ਵੱਲੋਂ ਦੇ ਕੇ ਵਿਦਿਆ ਕੀਤਾ ਜਾਂਦਾ ਹੈ। ਡੋਲੀ ਤੋਰਨ ਲੱਗਿਆਂ ਸਿਰ ਤੇ ਪਿਆਰ ਦਿੱਤਾ ਮਾਂ ਅਤੇ ਬਾਪ ਨੇ, ਤੇ ਰੱਬ ਅੱਗੇ ਅਰਦਾਸ ਕੀਤੀ ਹੈ, ਵਾਹਿਗੁਰੂ ਸਾਡੀ ਧੀ ਜਿਸ ਪਰਿਵਾਰ ਵਿੱਚ ਚੱਲੀ ਹੈ ਉਸ ਪਰਿਵਾਰ ਦੇ ਨਾਲ ਬਣ ਆਵੇ। ਤੇ ਨਾਲ ਇਹ ਵੀ ਅਰਦਾਸ ਕੀਤੀ, ਮਹਾਰਾਜ ਧੀਆਂ ਆਪਣੇ ਘਰ ਵਿੱਚ ਵਸਦੀਆਂ ਸੋਭਾ ਪਾਉਂਦੀਆਂ, ਭਾਗ ਲਾਵੀ ਜਿਵੇਂ ਮਾਪਿਆਂ ਵੱਲੋਂ ਸ਼ੁਭ ਅਸੀਸਾਂ ਦੇ ਕੇ ਇਸ ਡੋਲੀ ਨੂੰ ਵਿਦਿਆ ਕੀਤਾ ਜਾ ਰਿਹਾ ਹੈ, ਆਪਣੀ ਬੇਟੀ ਖੀਵੀ ਨੂੰ ਤੋਰਿਆ ਜਾ ਰਿਹਾ ਹੈ। ਉਸ ਵੇਲੇ ਦੀਆਂ ਲੈਣਾਂ ਨੂੰ ਇਉਂ ਬਿਆਨ ਕੀਤਾ ਜਾ ਰਿਹਾ ਹੈ।
ਖੀਵੀ ਦੇ ਤੋਰਨ ਦੀ ਪੂਰੀ ਜਦੋਂ ਤਿਆਰੀ ਹੋਈ, ਫਿਰ ਮਾਤ ਪਿਤਾ ਦੋਵਾਂ ਕੀਤੀ ਰੱਬ ਅੱਗੇ ਰਜੋਈ।
ਏਕੇ ਤੇ ਸਹੁਰਿਆਂ ਤੋਂ ਠੰਡੀ ਹਵਾ ਹਮੇਸ਼ਾ ਆਵੇ, ਬੇਟੀ ਕਰ ਜਾ ਆਪਣੇ ਤੈਨੂੰ ਭਾਗ ਵਾਹਿਗੁਰੂ ਲਾਵੇ।
ਖੀਵੀ ਦੇ ਤੋਰਨ ਦੀ ਪੂਰੀ ਜਦੋਂ ਤਿਆਰੀ ਹੋਈ, ਫਿਰ ਮਾਤ ਪਿਤਾ ਦੋਵਾਂ ਕੀਤੀ ਰੱਬ ਅੱਗੇ ਰਜੋਈ।
ਪੇਕੇ ਤੇ ਸਹੁਰਿਆਂ ਤੋਂ ਠੰਡੀ ਹਵਾ ਹਮੇਸ਼ਾ ਆਵੇ, ਬੇਟੀ ਕਰ ਜਾ ਆਪਣੇ ਤੈਨੂੰ ਭਾਗ ਵਾਹਿਗੁਰੂ ਲਾਵੇ।
ਇਹ ਪਤੀ ਪਰਮੇਸ਼ਰ ਹੈ, ਤੂੰ ਬਣ ਕੇ ਸਦਾ ਸਲੂਨੀ ਰਹਿਣਾ, ਜੋ ਮਾਲਕ ਆਖੇਗਾ ਉਸਦੇ ਆਰਡਰ ਦੇ ਵਿੱਚ ਰਹਿਣਾ।
ਇਤਫਾਕ ਏਕਤਾ ਤੋਂ ਦੁਸ਼ਮਣ ਸਦਾ ਕੰਨੀ ਕਤਰ ਆਵੇ, ਬੇਟੀ ਕਰ ਜਾ ਆਪਣੇ ਤੈਨੂੰ ਭਾਗ ਵਾਹਿਗੁਰੂ ਲਾਵੇ।
ਇਹ ਤਾਂ ਜਗ ਜਾਣ ਰਿਹਾ ਤੈਨੂੰ ਹੱਥੀ ਜਣਿਆ ਜਾਇਆ, ਪੁੱਤਰਾਂ ਤੋਂ ਵਧ ਕੇ ਵੀ ਤੈਨੂੰ ਬੇਟੀ ਲਾਡ ਲੜਾਇਆ।
ਧੀ ਤਾਂ ਪਰਦੇਸਣਾ ਹੈ,
ਧੀ ਤਾਂ ਪਰਦੇਸਣ ਹੈ, ਮਾਪੇ ਕਰਨ ਕੂੜ ਦੇ ਦਾਵੇ, ਬੇਟੀ ਕਰ ਜਾ ਆਪਣੇ ਤੈਨੂੰ ਭਾਗ ਵਾਹਿਗੁਰੂ ਲਾਵੇ।
ਪਤ ਵਰਤਾ ਔਰਤ ਨੂੰ ਸਾਰੀ ਦੁਨੀਆ ਸੀਸ ਨਵਾਉਂਦੀ, ਰੰਗ ਰਤੜੀ ਭੈਣ ਕਰੇ ਕਿਵੇਂ ਲੱਗੀ ਅੱਗ ਬੁਝਾਉਂਦੀ।
ਰਜਨੀ ਤੇ ਸੀਤਾ ਨੂੰ ਸਾਰੀ ਦੁਨੀਆ ਸੀਸ ਚੁਕਾਵੇ, ਬੇਟੀ ਕਰ ਜਾ ਆਪਣੇ ਤੈਨੂੰ ਭਾਗ ਵਾਹਿਗੁਰੂ ਲਾਵੇ।
ਸੱਚ ਸਹਿਣਸ਼ੀਲਤਾ ਹੀ ਹੁੰਦੇ ਗੁਣ ਔਰਤ ਦੇ ਭਾਰੇ, ਸੇਵਾ ਤੇ ਸਿਮਰਨ ਹੀ ਬੇੜੀ ਲਾਦਨ ਪਾਰ ਕਿਨਾਰੇ।
ਜੇ ਵਰਤੇ ਮਾਇਆ ਤੋਂ ਝੂਠੇ ਹੁੰਦੇ ਲੋਕ ਵਿਖਾਵੇ, ਜੇ ਵਰਤੇ ਮਾਇਆ ਤੋਂ ਝੂਠੇ ਹੁੰਦੇ ਲੋਕ ਵਿਖਾਵੇ, ਬੇਟੀ ਕਰ ਜਾ ਆਪਣੇ ਤੈਨੂੰ ਭਾਗ ਵਾਹਿਗੁਰੂ ਲਾਵੇ।
ਮਿੱਠਾ ਬੋਲ ਕੇ ਹਿਮਾ ਦੂਜੀ ਨਿਮਰਤਾ ਤੀਜੀ ਦਿਲ ਵਸਾਵੇ ਗੁਣਾ ਤਿੰਨਾ ਕਾਰ ਨਹੀਂ ਸੁਣਿਆ ਫਿਰ ਮਾਲਕ ਵਸਿਆਵੇ
ਨੀਵੇਂ ਨੈਣ ਨਿਮਰਤਾ ਹੀ ਸੱਚੇ ਮਾਲਕ ਦੇ ਮਨ ਭਾਵੇ ਬੇਟੀ ਕਰ ਜਾ ਆਪਣੇ ਤੈਨੂੰ ਭਾਗ ਵਾਹਿਗੁਰੂ ਲਾਵੇ
ਵਿੱਚ ਚਾਵਾਂ ਫਿਰ ਚੱਕ ਕਹਾਰ ਤੁਰੇ ਲਿਖਦਾ ਸੱਚ ਕਵੀ ਸਭਰਾਵਾਂ
ਛੰਦ ਚਾਲਤ ਤਾਰੇ ਦੀ ਰਲ ਕੇ ਮੇਜਰ ਭਗਵਾਨ ਗਾਵੇ ਬੇਟੀ ਕਰ ਜਾ ਆਪਣੇ ਤੈਨੂੰ ਭਾਗ ਵਾਹਿਗੁਰੂ ਲਾਵੇ
ਚੰਗੀਆਂ ਕੁੜੀਆਂ ਲਈ ਇਹ ਨਿਸ਼ਾਨੀ ਹੋਇਆ ਕਰਦੀ ਹੈ ਭਾਵੇਂ ਉਹ ਅਮੀਰ ਪਰਿਵਾਰ ਦੀਆਂ ਹੋਣ ਗਰੀਬ ਪਰਿਵਾਰ ਵਿੱਚ ਵਿਆਹੀਆਂ ਜਾਣ ਲੇਕਿਨ ਉੱਥੇ ਨੀਵੀਆਂ ਹੋ ਕੇ ਆਪਣੇ ਮਨ ਨੂੰ ਮਾਰ ਕੇ ਐਸੀ ਸੇਵਾ ਕਰਦੀਆਂ ਉਹ ਗਰੀਬ ਪਰਿਵਾਰ ਵੀ ਤਰੱਕੀ ਕਰ ਜਾਇਆ ਕਰਦਾ ਹੈ ਅਤੇ ਜਿਹੜੀਆਂ ਵੱਡਾ ਪਪੁਣੇ ਨੇ ਮਾਣ ਵਿੱਚ ਰਹਿ ਜਾਂਦੀਆਂ ਕਈ ਵਾਰੀ ਉਹ ਕਲੇ ਵੀ ਪਾ ਕੇ ਰੱਖ ਦਿਆ ਕਰਦੀਆਂ ਹੈ ਪਰ ਪੁਰਾਣੇ ਯੁੱਗ ਦੀਆਂ ਬੀਬੀਆਂ ਦਾ ਇਤਿਹਾਸ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਕਿਉਂ ਰੰਗ ਰਤੜੀ ਜਿਹਦੀ ਭੈਣ ਦੇ ਘਰ ਵਿੱਚ ਅੱਗ ਲੱਗੀ ਹੋਈ ਹੈ ਆਪਣੇ ਪਿੰਡ ਦੇ ਖੂਹ ਤੋਂ ਉਹ ਪਾਣੀ ਕੜਕੜ ਕੇ ਡੋਲੀ ਜਾ ਰਹੀ ਹੈ ਬੰਦਗੀ ਕਰਨ ਵਾਲਾ ਬਹੁਤ ਵੱਡਾ ਭਗਤ ਬਾਬਾ ਫਰੀਦ ਜੀ ਜਿਹਨੇ ਆਖਿਆ ਸੀ ਚਿੜੀਓ ਮਰ ਜਾਓ ਚਿੜੀਆਂ ਮਰ ਗਈਆਂ ਉਹਨੇ ਆਖਿਆ ਚਿੜੀਓ ਉੱਡ ਜਾਓ ਚਿੜੀਆਂ ਉੱਡ ਪਈਆਂ ਹੰਕਾਰ ਕਰ ਬੈਠਾ ਵੀ ਹੁਣ ਮੇਰੀ ਬੰਦਗੀ ਪ੍ਰਵਾਨ ਹੋ ਗਈ ਹੈ ਜਿਹਨੂੰ ਮਰਜ਼ੀ ਮੈਂ ਜਵਾ ਸਕਦਾ ਹਾਂ ਜਿਹਨੂੰ ਮਰਜ਼ੀ ਮੈਂ ਮਾਰ ਸਕਦਾ ਹਾਂ ਜਿਹਨੂੰ ਮਰਜ਼ੀ ਮੈਂ ਸਾੜ ਕੇ ਸੁਆਹ ਕਰ ਸਕਦਾ ਹੈ ਆਇਆ ਤੇ ਲੱਗੀ ਹੋਈ ਸੀ ਬੇਟੀ ਪਾਣੀ ਪੀਣਾ ਹੈ ਤੇ ਬੀਬੀ ਰੰਗ ਰਤੜੀ ਨੇ ਕਿਹਾ ਬਾਬਾ ਪਹਿਲਾਂ ਮੈਨੂੰ ਆਪਣੀ ਭੈਣ ਦੇ ਘਰ ਵਿੱਚ ਲੱਗੀ ਹੋਈ ਅੱਗ ਬੁਝਾ ਲੈਣ ਦਿਓ ਹੈਰਾਨ ਰਹਿ ਗਿਆ ਬਾਬਾ ਮੇਰੀਆਂ ਅੱਖਾਂ ਦੇ ਸਾਹਮਣੇ ਡੋਲਿਆ ਪਾਣੀ ਇਹਦੀ ਭੈਣ ਦੇ ਪਿੰਡ ਕਿਵੇਂ ਅੱਪੜਦਾ ਹੋਵੇਗਾ ਇਹ ਤਾਕਤ ਨੇ ਕਿੱਥੋਂ ਲਈ ਹੈਰਾਨ ਹੋ ਕੇ ਭਗਤ ਨੇ ਪੁੱਛਿਆ ਬੀਬੀ ਇੰਨੀ ਸ਼ਕਤੀ ਤੂੰ ਕਿੱਥੋਂ ਪਾਈ ਉਸ ਬੀਬੀ ਨੇ ਆਖਿਆ ਹੇ ਬਾਬਾ ਇਹ ਸ਼ਕਤੀ ਮੈਂ ਆਪਣੇ ਪਤੀ ਪਰਮਾਤਮਾ ਤੋਂ ਲਈ ਹੈ ਜਦੋਂ ਮੈਂ ਮਕਲਾਵੇ ਆਈ ਸਾਂ ਮੇਰੇ ਮਾਲਕ ਨੇ ਪਾਣੀ ਮੰਗਿਆ ਮੈਂ ਪਾਣੀ ਲੈ ਕੇ ਆ ਖਲੋਤੀ ਪਰ ਉਹ ਸੌਂ ਗਿਆ ਸਾਰੀ ਰਾਤ ਸੁੱਤਾ ਰਿਹਾ ਮੈਂ ਉਹਦੀ ਭਗਤੀ ਵਿੱਚ ਪਾਣੀ ਲੈ ਕੇ ਖਲੋਤੀ ਰਹੀ ਇਹ ਤਾਕਤ ਪ੍ਰਭੂ ਨੇ ਮੈਨੂੰ ਪਤੀ ਦੀ ਸੇਵਾ ਕਰਨ ਉੱਤੇ ਦਿੱਤੀ ਹੈ ਸੀਤਾ ਮਾਤਾ ਦਾ ਇਤਿਹਾਸ ਹੈ ਰਜਨੀ ਦਾ ਇਤਿਹਾਸ ਹੈ ਕਿੰਨੀਆਂ ਦੇਵੀਆਂ ਦਾ ਇਤਿਹਾਸ ਕਹਾਂ ਜੋ ਪਤ ਵਰਤਾ ਸਨ ਜਿਨ੍ਹਾਂ ਦੇ ਧਰਮ ਦੀ ਬੱਧੀ ਹੋਈ ਇਉਂ ਜਾਪਦਾ ਜਿਵੇਂ ਧਰਤੀ ਖਲੋਤੀ ਹੋਵੇਗੀ ਸ਼ੁਭ ਅਸ਼ੀਸਾਂ ਦੇ ਕੇ ਮਾਪਿਆਂ ਨੇ ਤੋਰ ਦਿੱਤਾ ਹੈ ਖੀਵੀ ਨੂੰ ਬੜਾ ਲੰਮਾ ਸਫ਼ਰ ਸੀ ਔਰ ਰਸਤੇ ਵਿੱਚ ਪੜਾਅ ਕਰਦੇ ਕਰਦੇ ਇਹ ਬਰਾਤ ਅਖੀਰ ਪਹੁੰਚ ਗਈ ਹੈ ਉਸ ਪਿੰਡ ਜਿਹੜੇ ਪਿੰਡ ਤੋਂ ਇਹ ਮੱਤੇ ਦੀ ਸਰਾਂ ਤੋਂ ਜੰਜ ਆਈ ਸੀ ਲੜਕੀ ਨੂੰ ਵਿਆਹ ਕੇ ਵਾਪਸ ਗਈ ਹੈ ਹੁਣ ਵੇਖਿਆ ਜਾਂਦਾ ਕਈ ਵਾਰੀ ਬੀਬੀਆਂ ਸੋਚ ਲੈਂਦੀਆਂ ਮੁੰਡਾ ਪੜ੍ਹਿਆ ਲਿਖਿਆ ਅਤੇ ਚੰਗੀ ਪੜ੍ਹੀ ਲਿਖੀ ਕੁੜੀ ਦੇ ਨਾਲ ਹੀ ਵਿਆਹ ਜਾਏ ਅਤੇ ਕੁੜੀ ਵੀ ਨੌਕਰੀ ਕਰੇਗੀ ਸਾਡਾ ਪਰਿਵਾਰ ਤਰੱਕੀ ਕਰ ਜਾਏਗਾ ਹੈਰਾਨ ਰਹਿ ਜਾਂਦੀਆਂ ਜਦੋਂ ਉਹਨਾਂ ਕੁੜੀਆਂ ਦਾ ਬੋਲਬਾਲਾ ਹੋਰ ਤਰ੍ਹਾਂ ਦਾ ਹੁੰਦਾ ਹੈ ਇੱਕ ਬੀਬੀ ਮਕਲਾਵੇ ਗਈ ਉਹਦੀ ਸੱਸ ਨੇ 7:30 ਵਜੇ ਦਿਨੇ ਉਠਾਈ ਬੇਟਾ ਉੱਠ ਕੇ ਚਾਹ ਪੀ ਲੈ ਉਹ ਮੁੰਡਿਆਂ ਦੀ ਤਰ੍ਹਾਂ ਉੱਠ ਕੇ ਬੈਠੀ ਅਤੇ ਕਹਿਣ ਲੱਗੀ ਨਹੀਂ ਮੰਮੀ ਜੀ ਇਸ ਵੇਲੇ ਤਾਂ ਮੈਂ ਦਹੀਂ ਖਾਂਦਾ ਹੁੰਦਾ ਇਸ ਲਈ ਹੁਣ ਤਾਂ ਬਈ ਬੋਲਬਾਲੇ ਬੋਲਬਾਣੀ ਵਿਗੜੀ ਪਈ ਹੈ ਇੱਥੇ ਵੀ ਬਸ ਨਹੀਂ ਇੱਕ ਬੀਬੀ ਦਾ ਪੜ੍ਹਿਆ ਲਿਖਿਆ ਮੁੰਡਾ ਉਹਨੇ ਆਖਿਆ ਮੈਂ ਪੁੱਤ ਨੂੰ ਵਿਆਹੁਣਾ ਹੀ ਚੰਡੀਗੜ੍ਹ ਦੀ ਕੁੜੀ ਦੇ ਨਾਲ ਹੈ ਕਾਰ ਦਿੱਤੀ ਮਾਪਿਆਂ ਨੇ ਆ ਗਈ ਚੰਡੀਗੜ੍ਹ ਵਾਲੀ ਕੁੜੀ ਉਹ 2-3 ਦਿਨ ਮੰਜੇ 'ਤੇ ਪਈ ਰਹੀ ਹੈਰਾਨ ਰਹਿ ਗਏ ਮਾਪੇ ਥੱਕੀ ਹੋਵੇਗੀ ਬਿਮਾਰ ਹੋਵੇਗੀ ਜਾਂ ਤੀਸਰੇ ਦਿਨ ਉਹਦੀ ਸੱਸ ਨੇ ਪੁੱਛਿਆ ਬੇਟੀ ਕੀ ਗੱਲ ਉੱਠਦੀ ਕਿਉਂ ਨਹੀਂ ਅਤੇ ਉਹਨੇ ਜਵਾਬ ਦਿੱਤਾ ਮੰਮੀ ਜੀ ਹਮੇਂ 150 ਰੁਪਈਏ ਦੀ ਸਮੈਕ ਵੀ ਵਰਤ ਲੈਂਦੇ ਹਾਂ ਇਸ ਲਈ ਭਰਾਓ ਵਾਜੋ ਤਬਾਹੀ ਦੇ ਜ਼ਮਾਨੇ ਤੋਂ ਸਤਿਗੁਰੂ ਕਿਰਪਾ ਕਰੇ ਕਮਾਈ ਕਰਨ ਵਾਲਾ ਨੇਕ ਇਨਸਾਨ ਹੀ ਪਰਿਵਾਰ ਨੂੰ ਅੱਗੇ ਤੁਰ ਸਕਦਾ ਹੈ ਖੀਵੀ ਮਾਤਾ ਦਾ ਇਤਿਹਾਸ ਹੈ ਆਪਣੀ ਮਾਂ ਅਤੇ ਆਪਣੇ ਪਿਤਾ ਤੋਂ ਵੱਧ ਆਪਣੇ ਸੱਸ ਅਤੇ ਸਹੁਰੇ ਦਾ ਮਾਣ ਕਰਦੀ ਹੈ ਪਤੀ ਨੂੰ ਪਰਮਾਤਮਾ ਰੂਪ ਸਮਝਦੀ ਹੈ ਸਾਰਾ ਦਿਨ ਲੰਗਰ ਪਾਣੀ ਉਹਦਾ ਜਾਰੀ ਰਹਿੰਦਾ ਹੈ ਖੀਵੀ ਮਾਤਾ ਦੇ ਲੰਗਰ ਦੀ ਤਾਰੀਫ ਤਾਂ ਡੂਮਾ ਨੇ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੀਤੀ ਹੈ ਖੀਵੀ ਮਾਤਾ ਸੰਸਾਰ ਵਿੱਚ ਇੱਕ ਉਹ ਦੇਵੀ ਹੈ ਜਿਹਦੀ ਭਗਤੀ ਨੂੰ ਪਰਮਾਤਮਾ ਨੇ ਭਾਗ ਲਾਏ ਨੇ ਆਓ ਤੱਕੀਏ ਉਹ ਖੀਵੀ ਮਾਤਾ ਕਿਵੇਂ ਆਪਣੇ ਸੱਸ ਅਤੇ ਸਹੁਰੇ ਦੀ ਸੇਵਾ ਕਰਦੀ ਹੈ ਕਿਵੇਂ ਮਾਲਕ ਦੀ ਸੇਵਾ ਕਰਦੀ ਹੈ ਜਿਵੇਂ ਉਹਦਾ ਲੰਗਰ ਚੱਲਦਾ ਰਹਿੰਦਾ ਹੈ ਇਉਂ ਬਿਆਨ ਕੀਤਾ ਜਾ ਰਿਹਾ। ਸਰਵਣ ਕਰੋ।
ਔਖੀ ਵੀ ਮਾਤਾ ਗਈ ਗੁਰਾਂ ਨਾ ਵਿਆਈ ਜੀ, ਪੇਕਾ ਪਿੰਡ ਛੱਡ ਸਹੁਰੇ ਘਰ ਆਈ ਜੀ, ਬਾਬੇ ਲੈਣੇ ਦੇ ਬੜੀ ਹੈ ਮਾਣ ਭਾਈ ਜੀ, ਰਹਿੰਦੀ ਕਰਦੀ ਭਜਨ ਸਦਾ ਹੀ ਵਧਾਤਾ ਦਾ, ਬੜਾ ਮਿੱਠਾ ਜਾ ਮਿੱਠਾ ਜਾ ਸੁਭਾਅ ਹੈ ਕਹਿੰਦੇ ਖੀਵੀ ਮਾਤਾ ਦਾ, ਬੜਾ ਸੋਹਣਾ ਜਾ।
ਸੁਬਾ ਉੱਠ ਕੇ ਤੇ ਰੱਬ ਨੂੰ ਤਿਹਾਉਂਦੀ ਏ, ਸੱਸ ਸਹੁਰੇ ਅੱਗੇ ਸੀਸ ਨੂੰ ਚਖਾਉਂਦੀ ਏ, ਬਾਬੇ ਲੈਣ ਨੂੰ ਸਵਾਮੀ ਕਹਿ ਬੁਲਾਉਂਦੀ ਏ, ਚੰਗੀ ਮਾੜੀ ਗੱਲ ਝੱਟ ਨਿਗਾਹ ਨਾਲ ਛਾਣਦੀ, ਸੱਸ ਸਹੁਰੇ ਤਾਈਂ ਸਹੁਰੇ ਤਾਈਂ ਮਾਪਿਆਂ ਤੂੰ ਵੱਧ ਜਾਣਦੀ, ਸੱਸ ਸਹੁਰੇ ਤਾਈਂ।
ਔਖੀ ਵੀ ਮਾਤਾ ਗਈ ਗੁਰਾਂ ਨਾ ਵਿਆਈ ਜੀ, ਬੇਕਾ ਪਿੰਡ ਛੱਡ ਸਹੁਰੇ ਘਰ ਆਈ ਜੀ, ਬਾਬੇ ਲੈਣੇ ਦੇ ਬੜੀ ਹੈ ਮਾਣ ਭਾਈ ਜੀ, ਰਹਿੰਦੀ ਕਰਦੀ ਭਜਨ ਸਦਾ ਹੀ ਵਧਾਤਾ ਦਾ, ਬੜਾ ਮਿੱਠਾ ਜਾ ਮਿੱਠਾ ਜਾ ਸੁਭਾਅ ਹੈ ਕਹਿੰਦੇ ਖੀਵੀ ਮਾਤਾ ਦਾ, ਬੜਾ ਮਿੱਠਾ ਜਾ।
ਸੁਬਾ ਉੱਠ ਕੇ ਤੇ ਰੱਬ ਨੂੰ ਤਿਹਾਉਂਦੀ ਏ, ਸੱਸ ਸਹੁਰੇ ਅੱਗੇ ਸੀਸ ਨੂੰ ਚਖਾਉਂਦੀ ਏ, ਬਾਬੇ ਲੈਣ ਨੂੰ ਸਵਾਮੀ ਕਹਿ ਬੁਲਾਉਂਦੀ ਏ, ਚੰਗੀ ਮਾੜੀ ਗੱਲ ਝੱਟ ਨਿਗਾਹ ਨਾਲ ਛਾਣਦੀ, ਸੱਸ ਸਹੁਰੇ ਤਾਈਂ ਸਹੁਰੇ ਤਾਈਂ ਮਾਪਿਆਂ ਤੂੰ ਵੱਧ ਜਾਣਦੀ, ਸੱਸ ਸਹੁਰੇ ਤਾਈਂ।
ਉਹ ਦਿੱਤੀ ਸੂਰਤ ਵੀ ਰੱਬ ਨੇ ਕਮਾਲ ਹੈ, ਚਿਹਰੇ ਬੰਦਗੀ ਦਾ ਭਖ ਦਾ ਜਲਾਲ ਹੈ, ਰੱਬੀ ਰੰਗ ਵਿੱਚ ਰਹਿੰਦੀ ਉਹ ਨਿਹਾਲ ਹੈ, ਉੱਚਾ ਰੁਤਬਾ ਸੀ ਜੈਸੇ ਵੇਦਾ ਦੀ ਗਿਆਤਾ ਦਾ, ਬੜਾ ਮਿੱਠਾ ਜਾ ਮਿੱਠਾ ਜਾ ਸੁਭਾਅ ਹੈ ਕਹਿੰਦੇ ਖੀਵੀ ਮਾਤਾ ਦਾ, ਬਹੁਤ ਸੋਹਣਾ ਹੈ।
ਲਾਗੇ ਬੰਨੇ ਸੀ ਜੋ ਪਿੰਡ ਚ ਸਵਾਣੀਆਂ, ਲਾਗੇ ਬੰਨੇ ਸੀ ਜੋ ਪਿੰਡ ਚ ਸਵਾਣੀਆਂ, ਨੇਕ ਦੇਵੀਆਂ ਜੋ ਦੁਨੀਆਂ ਨੇ ਜਾਣੀਆਂ, ਜਦੋਂ ਖੀਵੀ ਦੀਆਂ ਸੁਣੀਆਂ ਕਹਾਣੀਆਂ, ਲੜੀ ਟੁੱਟ ਗਈ ਸੀ ਜਾਪੇ ਉਹਨਾਂ ਦੇ ਗਵਾਣ ਦੀ, ਸੱਸ ਸਹੁਰੇ ਤਾਈਂ ਸਹੁਰੇ ਤਾਈਂ ਮਾਪਿਆਂ ਤੂੰ ਵੱਧ ਜਾਣਦੀ, ਸੱਸ ਸਹੁਰੇ ਤਾਈਂ।
ਸਾਖੀ ਪੜੀ ਭਾਵੇਂ ਸੀਤਾ ਸਤਵੰਤੀ ਦੀ, ਰਾਜੇ ਨਾਲੀ ਅਤੇ ਰਾਣੀ ਦਮਜੰਤੀ ਦੀ, ਰੂਪ ਚੰਦ ਤੇ ਕਹਾਣੀ ਰੂਪਵੰਤੀ ਦੀ, ਕਿੱਸਾ ਪੜ ਲੋਭ ਸ਼ੱਕਰ ਆਦਿਕਾ ਦੀ ਗਾਥਾ ਦਾ, ਬੜਾ ਮਿੱਠਾ ਜਾ ਮਿੱਠਾ ਜਾ ਸੁਭਾਅ ਹੈ ਕਹਿੰਦੇ ਖੀਵੀ ਮਾਤਾ ਦਾ, ਬੜਾ ਮਿੱਠਾ ਜਾ।
ਜੈਸੇ ਡੂਮਾ ਗੱਲ ਖੋਲ ਕੇ ਸੁਣਾਲੀਏ, ਮਾਤਾ ਖੀਵੀ ਜੀ ਦੀ ਛਾਂ ਪਤਰਾਲੀਏ, ਮੁੰਡੇ ਲੰਗਰ ਉਹ ਖੀਰ ਤੇ ਘਿਆਲੀਏ, ਡਿਊਟੀ ਉਸ ਦੀ ਸਿਸਰਾ ਲੰਗਰ ਪਕਾਣ ਦੀ, ਸੱਸ ਸਹੁਰੇ ਤਾਈਂ ਸਹੁਰੇ ਤਾਈਂ ਮਾਪਿਆਂ ਤੋਂ ਵੱਧ ਜਾਣਦੀ, ਸੱਸ ਸਹੁਰੇ ਤਾਈਂ।
ਉੱਚਾ ਲਾਮਾ ਤਦ ਸੁੰਦਰ ਸਰੀਰ ਦੀ,
ਓ
ਉੱਚਾ ਲੰਮਾ ਕੱਦ ਸੁੰਦਰ ਸਰੀਰ ਦੀ, ਲੋਈ ਰਾਮ ਵਿੱਚ ਰੰਗੀ ਜੋ ਕਬੀਰ ਦੀ, ਰੱਖੇ ਦਿਲ ਚ ਗਰੀਬੀ ਧੀ ਅਮੀਰ ਦੀ, ਮਾਣ ਛੱਡਿਆ ਨਾ ਰੱਬ ਕਹਿੰਦੀ ਮਾਣ ਧਾਤਾ ਦਾ, ਬੜਾ ਮਿੱਠਾ ਜਾ ਮਿੱਠਾ ਜਾ ਸੁਭਾਅ ਹੈ ਕਹਿੰਦੇ ਖੀਵੀ ਮਾਤਾ ਦਾ, ਬਹੁਤ ਮਿੱਠਾ ਜਾ।
ਸਾਡੇ ਦੂਸਰੇ ਗੁਰਾਂ ਦੇ ਖੀਵੀ ਮਹਿਲ ਹੈ, ਜਿਹਨੂੰ ਡੂਮਾ ਦਿੱਤੀ ਬਾਣੀ ਵਿੱਚ ਪੈਲ ਹੈ, ਚਾਲ ਲੈਰੀਏ ਦੀ ਲਿਖੀ ਜਿਰਨੈਲ ਹੈ, ਤਰਜ ਵੱਖੋ ਵੱਖ ਹੁੰਦੀ ਸਾਥੀਆਂ ਦੀ ਗਾਣ ਦੀ, ਸੱਸ ਸਹੁਰੇ ਤਾਈਂ ਸਹੁਰੇ ਤਾਈਂ ਮਾਪਿਆਂ ਤੋਂ ਵੱਧ ਜਾਣ ਦੀ, ਸੱਸ ਸਹੁਰੇ ਤਾਈਂ।
ਕੁਦਰਤ ਦਾ ਕਾਰਨ, ਬਾਬਰ ਨੇ ਹਮਲਾ ਕੀਤਾ, ਕਈ ਇਲਾਕੇ ਤੇ ਕਈ ਸ਼ਹਿਰ ਬਰਬਾਦ ਕੀਤੇ ਗਏ, ਪਚਾਦਿਆਂ ਨੇ ਮੱਤੇ ਦੀ ਸਰਾਂ ਨੂੰ ਹਮਲਾ ਕਰਕੇ ਉਜਾੜ ਦਿੱਤਾ, ਲੁੱਟ ਲਿਆ। ਇੱਕ ਵਾਰੀ ਅਮੀਰ ਪਰਿਵਾਰ ਨੂੰ ਆਪਣਾ ਪਿੰਡ ਛੱਡ ਕੇ ਸੰਗਰਕੋਟ ਵਿਖੇ ਆਉਣਾ ਪਿਆ। ਸਿੱਖ ਇਤਿਹਾਸ ਦੇ ਪੰਨੇ ਸੰਗਰਕੋਟ ਅਤੇ ਖਡੂਰ ਸਾਹਿਬ ਦੇ ਇਤਿਹਾਸ ਦੇ ਨਾਲ ਮਹਾਨ ਬਣਦੇ ਨੇ। ਮਾਤਾ ਖੀਵੀ ਜੀ ਅਤੇ ਬਾਬੇ ਲਹਿਣੇ ਜੀ ਦੇ ਘਰ ਵਿੱਚ ਜੋ ਵੱਡਾ ਪੁੱਤਰ ਹੋਇਆ ਉਹ ਸੰਗਰਕੋਟ ਵਿੱਚ ਇਤਿਹਾਸ ਕਹਿੰਦਾ ਪੈਦਾ ਹੋਇਆ। ਕੁਝ ਸਮਾਂ ਸਹੁਰੇ ਪਰਿਵਾਰ ਵਿੱਚ ਕੱਟਣ ਤੋਂ ਬਾਅਦ ਹੁਣ ਕਹਿੰਦੇ ਨੇ ਕਿ ਬਾਬਾ ਲਹਿਣਾ ਜੀ ਦਾ ਪਿਤਾ ਬਾਬਾ ਫੇਰੂ ਮੱਲ ਜੀ ਸਮੇਂ ਨਾਲ ਢਲਦਾ ਢਲਦਾ ਢਲ ਗਿਆ। ਉਹਦਾ ਆਖਰੀ ਸਮਾਂ ਅਤੇ ਦੇਹਾਂਤ ਇਤਿਹਾਸ ਦੇ ਪੰਨੇ ਕਹਿੰਦੇ ਨੇ ਪਿੰਡ ਸੰਗਰਕੋਟ ਵਿੱਚ ਹੋਇਆ। ਪਿਤਾ ਦੀ ਮੌਤ ਦੇ ਬਾਅਦ ਉਹਨਾਂ ਦੇ ਚਲਾਣੇ ਦੇ ਬਾਅਦ ਸਾਰੀਆਂ ਜ਼ਿੰਮੇਵਾਰੀਆਂ ਸ਼ਾਹੂਕਾਰੇ ਦੀਆਂ ਔਰ ਵਪਾਰੀ ਪਰਿਵਾਰ ਹੈ ਬਾਬਾ ਲਹਿਣੇ ਜੀ ਨੇ ਜਿਆਨਤਦਾਰੀ ਦੇ ਨਾਲ ਨਿਭਾਇਆ ਔਰ ਆਪਣੀ ਵਸੋਂ ਇਹਨਾਂ ਨੇ ਸੰਗਰਕੋਟ ਤੋਂ ਖਡੂਰ ਸਾਹਿਬ ਵਿੱਚ ਲਿਆਂਦੀ ਹੈ। ਇੱਥੇ ਬਾਬਾ ਲਹਿਣਾ ਜੀ ਦੁਕਾਨ ਕਰਦੇ ਨੇ। ਦੁਕਾਨ ਇੱਕ ਐਸੀ ਚੀਜ਼ ਹੈ ਜਿੱਥੇ ਚੋਰ ਨੇ ਵੀ ਆਉਣਾ, ਜਿੱਥੇ ਸਾਧ ਨੇ ਵੀ ਆਉਣਾ। ਕਈ ਧਰਮਾਤਮਾ ਬੰਦੇ ਐਸੇ ਆਏ, ਛੀਏ ਭਗਤ ਵਰਗੇ, ਜਿਨ੍ਹਾਂ ਦਾ ਜੀਵਨ ਵੇਖ ਕੇ ਬਾਬਾ ਲਹਿਣਾ ਸੋਚਦਾ ਸੀ ਇਹ ਗੁਰੂ ਨਾਨਕ ਮਹਾਰਾਜ ਜੀ ਦੇ ਸੇਵਾਦਾਰ ਨੇ। ਤੁਹਾਨੂੰ ਗੁਰੂ ਹੋਵੇਗਾ ਜਿਹਦੇ ਸਿੱਖ ਹੈ, ਜਿਹੜੇ ਗਰੀਬੀ ਹੁੰਦਿਆਂ ਹੋਇਆਂ ਵੀ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਨੇ। ਕਹਿੰਦੇ ਨੇ ਕਿ ਬਾਬਾ ਲਹਿਣਾ ਜੀ ਜਿੱਥੇ ਉਹਨਾਂ ਦੇ ਪਿਤਾ ਜੀ ਦੇਵੀ ਦੇ ਭਗਤ ਸਨ, ਇਹ ਵੀ ਸਾਲ ਪਿੱਛੋਂ ਸੰਗ ਲੈ ਕੇ ਜਵਾਲਾ ਜੀ ਜਾਇਆ ਕਰਦੇ ਸਨ, ਦਰਸ਼ਨ ਕਰਕੇ ਆਇਆ ਕਰਦੇ ਸਨ, ਭੇਟਾਂ ਗਾਇਆ ਕਰਦੇ ਸਨ, ਗੀਤ ਗਾਇਆ ਕਰਦੇ ਸਨ, ਲਾਲ ਰੰਗ ਦੇ ਲੀੜੇ ਪਾ ਕੇ ਚੁੰਮ ਚੁੰਮ ਕੇ ਹੱਥ ਵਿੱਚ ਲਾਲ ਝੰਡਾ ਲੈ ਕੇ ਹਰ ਸਾਲ ਇਹ ਦੇਵੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਮਿੱਤਰੋ, ਅੰਮ੍ਰਿਤ ਵੇਲਾ ਇੱਕ ਐਸੀ ਚੀਜ਼ ਹੈ, ਜਦੋਂ ਕੋਈ ਅੰਮ੍ਰਿਤ ਵੇਲੇ ਤਾਰਿਆਂ ਦੀ ਛਾਵੇਂ ਉੱਠੇਗਾ, ਕੁਦਰਤੀ ਹਵਾ ਵੀ ਉਸ ਮੌਕੇ 'ਤੇ ਰੱਬੀ ਰੰਗ ਵਿੱਚ ਰੰਗੀ ਹੁੰਦੀ ਹੈ। ਸਾਡੇ ਭਗਤਾਂ ਦੀ ਵਿਚਾਰ ਹੈ ਕਿ ਸੁਬਾਹ ਉੱਠ ਕੇ ਰੱਬ ਦੇ ਪਿਆਰਿਆਂ ਦੇ ਦੁਨੀਆਂ ਵੇਖਣੀ ਚਾਹੀਦੀ, ਦਰਸ਼ਨ ਕਰਨੇ ਚਾਹੀਦੇ ਹੈ। ਜੇ ਕੋਈ ਪ੍ਰਭੂ ਦਾ ਨਿਵਾਜਿਆ ਹੋਇਆ ਮਿਲ ਜਾਏ, ਰੱਬ ਦਾ ਬਖਸ਼ਿਆ ਹੋਇਆ ਸ਼ਾਇਦ ਇਨਸਾਨ ਬਖਸ਼ਿਆ ਜਾਏ। ਇੱਕ ਦਿਨ ਅੰਮ੍ਰਿਤ ਵੇਲਾ ਹੋਇਆ, ਗੁਰੂ ਨਾਨਕ ਮਹਾਰਾਜ ਜੀ ਦੇ ਸਿੱਖਾਂ ਦਾ ਉਹ ਨਿਤਨੇਮ ਦਾ ਟਾਈਮ ਸੀ ਗੁਰਬਾਣੀ ਪੜ੍ਹਨ ਦਾ। ਖੂਹ ਤੋਂ ਸਿੱਖਾਂ ਨੇ ਇਸ਼ਨਾਨ ਕੀਤੇ ਨੇ, ਰੱਬੀ ਰੰਗ ਵਿੱਚ ਲੱਗੇ ਹੋਏ ਨੇ। ਇੱਧਰ ਬਾਬਾ ਲਹਿਣਾ ਦੇਵੀ ਦਾ ਭਗਤ, ਇਹ ਵੀ ਆਪਣੇ ਘਰ ਵਿੱਚ ਪੂਜਾ ਪਾਠ ਕਰ ਰਿਹਾ ਸੀ, ਜਾਂ ਅਚਾਨਕ ਇੱਕ ਖਡੂਰ ਸਾਹਿਬ ਦੇ ਰਹਿਣ ਵਾਲਾ ਗੁਰੂ ਦਾ ਪ੍ਰੇਮੀ ਸਿੱਖ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਿਹਾ ਸੀ। ਇਹਨੇ ਜਪਜੀ ਸਾਹਿਬ ਦਾ ਪਾਠ ਕੀਤਾ, ਇਸ਼ਨਾਨ ਕਰਦਿਆਂ ਤੁਰਿਆ ਹੈ ਘਰ ਨੂੰ, ਅਤੇ ਆਸਾ ਜੀ ਦੀ ਵਾਰ ਇਹ ਪੜ੍ਹਦਾ ਜਾ ਰਿਹਾ। ਇਸ ਸਿੱਖ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਇਤਿਹਾਸ ਮੁਤਾਬਕ ਪਹਿਲੀ ਵਾਰ ਸੰਗਰਕੋਟ ਵਿੱਚ ਕੀਤੇ ਸਨ, ਅਤੇ ਗੁਰੂ ਦੀ ਪਵਿੱਤਰ ਬਾਣੀ ਇਹਨਾਂ ਨੇ ਲਿਖ ਲਈ ਸੀ, ਉਹ ਨੇਮ ਦੇ ਨਾਲ ਉਹਦਾ ਜਾਪ ਕਰਿਆ ਕਰਦੇ ਨੇ। ਇਸ ਸਿੱਖ ਦਾ ਨਾਂ ਭਾਈ ਯੋਧ ਹੈ। ਖਹਿਰਾ ਬਰਾਦਰੀ ਦੇ ਜੱਟ ਜ਼ਿਮੀਂਦਾਰ ਦੇ ਪਰਿਵਾਰ ਵਿੱਚ ਇਹ ਜਨਮਿਆ ਅਤੇ ਜੱਟ ਹੈ। ਇਹ ਖੂਹ ਤੋਂ ਨਹਾਤਾ, ਇਹਨੇ ਜਪਜੀ ਸਾਹਿਬ ਦਾ ਪਾਠ ਕੀਤਾ, ਸ਼ੁਰੂ ਕੀਤੀ ਆਸਾ ਜੀ ਦੀ ਵਾਰ, ਚੱਲਿਆ ਜਾ ਰਿਹਾ ਸੀ। ਆਸਾ ਜੀ ਦੀ ਵਾਰ ਪੜ੍ਹਦਾ ਪੜ੍ਹਦਾ ਉਧਰੋਂ ਆਸਾ ਜੀ ਦੀ ਵਾਰ ਦੀ ਇੱਕਵੀਂ ਪੌੜੀ ਆਈ, ਜਾਂ ਬਾਬੇ ਲਹਿਣੇ ਦਾ ਦਰਵਾਜ਼ਾ ਆਇਆ, ਕੰਨਾਂ ਵਿੱਚ ਆਵਾਜ਼ ਪੈ ਗਈ, ਦਿਲ ਉੱਤੇ ਐਸੀ ਠੰਡ ਵਰਤੀ, ਤੂੰ ਪਈ ਦਿਲ ਨੂੰ। ਲਹਿਣਾ ਘਰੋਂ ਨਿਕਲਿਆ, ਹੱਥ ਜੋੜ ਕੇ ਖਲੋ ਗਿਆ, ਗੁਰਸਿੱਖਾ ਇਹ ਕਿਸ ਬਾਬੇ ਦੀ ਬਾਣੀ ਪੜ੍ਹਦਾ ਜਾ ਰਿਹਾ। ਤੱਕੀਏ ਭਾਈ ਯੋਧ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਅੰਮ੍ਰਿਤ ਵੇਲੇ ਇਉਂ ਕਰਦੇ ਚਲੇ ਜਾ ਰਹੇ ਨੇ।
ਬਾਂਗ ਕੁੱਕੜ ਦੀ ਅੰਮ੍ਰਿਤ ਵੇਲਾ ਹੋਇਆ ਜਦੋਂ ਅਜਾਗਰ, ਖੂਹ ਤੋਂ ਨਹਾ ਕੇ ਸਿੱਖ ਪਿਆਰੇ ਬਿਰਤੀ ਕਰੀ ਇਕਾਗਰ।
ਕੋਈ ਅੱਲਾ ਕੋਈ ਰਾਮ ਵਾਹਿਗੁਰੂ ਹਰ ਇੱਕ ਕਹੇ ਪ੍ਰਾਣੀ, ਅੰਮ੍ਰਿਤ ਵੇਲੇ ਸਿੱਖ ਪ੍ਰੇਮੀ ਪੜਦਾ ਜਾਏ ਗੁਰਬਾਣੀ।
ਬਾਂਗ ਕੁੱਕੜ ਦੀ ਅੰਮ੍ਰਿਤ ਵੇਲਾ ਹੋਇਆ ਜਦੋਂ ਅਜਾਗਰ, ਖੂਹ ਤੋਂ ਨਹਾ ਕੇ ਸਿੱਖ ਪਿਆਰੇ ਬਿਰਤੀ ਕਰੀ ਇਕਾਗਰ।
ਕੋਈ ਅੱਲਾ ਕੋਈ ਰਾਮ ਵਾਹਿਗੁਰੂ ਹਰ ਇੱਕ ਕਹੇ ਪ੍ਰਾਣੀ, ਅੰਮ੍ਰਿਤ ਵੇਲੇ ਸਿੱਖ ਪ੍ਰੇਮੀ ਪੜਦਾ ਜਾਏ ਗੁਰਬਾਣੀ।
ਓ ਭਾਈ ਜੋਧ ਜੀ ਨਾਮ ਇਸ ਦਾ ਵਿੱਚ ਖਡੂਰ ਦੇ ਰਹਿੰਦਾ, ਨਾਮ ਜਪੋ ਤੇ ਵੰਡ ਕੇ ਛਕਣਾ ਗੁਰੂ ਨਾਨਕ ਜੀ ਕਹਿੰਦਾ।
ਜੋ ਸਤਿਗੁਰ ਨੇ ਸਿੱਖਿਆ ਦਿੱਤੀ ਉਸਨੇ ਦਿਲ ਵਿੱਚ ਠਾਣੀ, ਅੰਮ੍ਰਿਤ ਵੇਲੇ ਸਿੱਖ ਪ੍ਰੇਮੀ ਪੜਦਾ ਜਾਏ ਗੁਰਬਾਣੀ।
ਲਈ ਭਾਈ ਲੈਣੇ ਦੇ ਘਰ ਦੇ ਅੱਗੋਂ ਜਦ ਸੀ ਲੰਘਣ ਲੱਗੇ, ਆਸਾ ਵਾਰ ਦੀ ਇੱਕਵੀਂ ਪੌੜੀ ਇੰਜ ਅਚਾਰਨ ਅੱਗੇ।
ਜਿੱਤ ਸੇ ਵੀ ਇਹ ਸੁਖ ਪਾਈਏ ਬੰਦਿਆ ਮਿਟ ਜਾਏ ਆਵਣ ਜਾਣੀ, ਅੰਮ੍ਰਿਤ ਵੇਲੇ ਸਿੱਖ ਪ੍ਰੇਮੀ ਪੜਦਾ ਜਾਏ ਗੁਰਬਾਣੀ।
ਜੇਕਰ ਲੇਖਾ ਦੇਣਾ ਪੈਣਾ ਕਾਲ ਬੁਰੀ ਕਿਉਂ ਕਾਲੇ, ਚੰਗੇ ਮੰਦੇ ਕਰਮ ਕਰੇ ਜੋ ਅੰਤ ਜਾਣਗੇ ਨਾਲੇ।
ਪਾਪੀ ਪੁਰਸ਼ਾਂ ਨੂੰ ਜਮ ਪੀੜਨਾ, ਪਾਪੀ ਪੁਰਸ਼ਾਂ ਨੂੰ ਜਮ ਪੀੜਨਾ ਜੋ ਕੋਲੂ ਵਿੱਚ ਕਾਣੀ, ਅੰਮ੍ਰਿਤ ਵੇਲੇ ਸਿੱਖ ਪ੍ਰੇਮੀ ਪੜਦਾ ਜਾਏ ਗੁਰਬਾਣੀ।
ਮੰਦਾ ਕੰਮ ਕਦੇ ਨਹੀਂ ਕਰਨਾ, ਚੰਗੇ ਕਰਦੇ ਰਹਿਣਾ, ਉਸ ਮਾਲਕ ਦੇ ਦਰ ਤੇ ਜਾ ਕੇ ਜੇ ਉਜਲੇ ਮੁਖ ਬਹਿਣਾ।
ਜੈਸੀ ਖੇਤੀ ਬੀਜੀਏ ਹੱਥੀ ਅੱਗੇ ਪੈਂਦੀ ਖਾਣੀ, ਅੰਮ੍ਰਿਤ ਵੇਲੇ ਸਿੱਖ ਪ੍ਰੇਮੀ ਪੜਦਾ ਜਾਏ ਗੁਰਬਾਣੀ।
ਓ ਭਾਈ ਲੈਣੇ ਦੇ ਕੰਨਾਂ ਦੇ ਵਿੱਚ ਪੈ ਜਾ ਬੋਲ ਰਸੀਲੇ, ਐਸੀ ਠੰਡ ਪਈ ਦਲੀ ਉੱਤੇ ਗਏ ਸਮਝ ਲਓ ਕੀਲੇ।
ਚਰਨੀ ਚੁੱਕ ਕੇ ਗੁਰਸਿੱਖ ਤਾਈ ਪੁੱਛੇ ਅਜਿਬ ਕਹਾਣੀ, ਅੰਮ੍ਰਿਤ ਵੇਲੇ ਸਿੱਖ ਪ੍ਰੇਮੀ ਪੜਦਾ ਜਾਏ ਗੁਰਬਾਣੀ।
ਭਾਈ ਲੈਣੇ ਦੇ ਪੁੱਛਣ ਉੱਤੇ, ਭਾਈ ਲੈਣੇ ਦੇ ਪੁੱਛਣ ਉੱਤੇ ਭਾਈ ਜੋਧ ਜੀ ਕਹਿੰਦੇ, ਇਹ ਬਾਣੀ ਹੈ ਗੁਰੂ ਨਾਨਕ ਦੀ ਜੋ ਰਾਵੀ ਦੇ ਕੰਢੇ ਰਹਿੰਦੇ।
ਜਿਸਨੇ ਤਾਰਿਆ ਵਾਲੀ ਕੰਧਾਰੀ, ਜਿਸਨੇ ਤਾਰਿਆ ਵਾਲੀ ਕੰਧਾਰੀ ਖੱਚੀ ਉਸ ਦਾ ਪਾਣੀ, ਅੰਮ੍ਰਿਤ ਵੇਲੇ ਸਿੱਖ ਪ੍ਰੇਮੀ
ਪੜਦਾ ਜਾਏ ਗੁਰਬਾਣੀ।
ਅੰਮ੍ਰਿਤ ਵੇਲੇ ਸਿੱਖ ਪ੍ਰੇਮੀ ਪੜਦਾ ਜਾਏ ਗੁਰਬਾਣੀ। ਅੰਮ੍ਰਿਤ ਨਾਮ ਹੈ ਪਰਮਾਤਮਾ ਦਾ, ਪ੍ਰਭੂ ਦਾ। ਅੰਮ੍ਰਿਤ ਵੇਲਾ ਹੈ ਸੁਬਹ, ਪਰਮਾਤਮਾ ਦਾ ਨਾਂ ਲੈਣਾ ਸੂਰਜ ਚੜ੍ਹਨ ਤੋਂ ਪਹਿਲਾਂ ਟਲੀ ਰਾਤ ਉੱਠ ਕੇ। ਨਿਯਮ ਅਨੁਸਾਰ ਪ੍ਰੇਮੀ ਸਿੱਖ ਪਾਠ ਕਰਦਾ ਜਾ ਰਿਹਾ ਸੀ, ਜਦੋਂ ਸੁਣੀ ਆਸਾ ਜੀ ਦੀ ਵਾਰ, ਲੈਣੇ ਦੇ ਦਿਲ ਉੱਤੇ ਠੰਡ ਵਰਤ ਗਈ। ਝੁਕਿਆ ਗੁਰਸਿੱਖ ਅੱਗੇ, ਬੜੇ ਪਿਆਰ ਨਾਲ ਪੁੱਛਦਾ, ਸਿੱਖਾ ਇਹ ਬਾਣੀ ਕਿੱਥੋਂ ਸਿੱਖੀ? ਤੇ ਸਿੱਖ ਨੇ ਹੱਥ ਜੋੜ ਕੇ ਆਖਿਆ, ਭਾਈ ਲੈਣਿਆ ਇਹ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਹੈ। ਲੈਣੇ ਨੇ ਹੈਰਾਨ ਹੋ ਕੇ ਪੁੱਛਿਆ, ਓਏ ਭਾਈ ਯੋਧ, ਓਏ ਸਿੱਖ, ਗੁਰੂ ਨਾਨਕ ਕਿੱਥੇ ਮਿਲਣਗੇ? ਸਿੱਖ ਨੇ ਲਹਿੰਦੇ ਵੱਲ ਨੂੰ ਸਿਰ ਨਵਾ ਕੇ ਆਖਿਆ, ਭਾਈ ਯੋਧ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਰਤਾਰ ਦੇ ਹੁਕਮ ਦੇ ਨਾਲ ਵਸਾਏ ਹੋਏ ਕਰਤਾਰਪੁਰ ਨਗਰ ਵਿੱਚ ਰਾਵੀ ਦੇ ਕਿਨਾਰੇ ਉੱਤੇ ਰਹਿੰਦੇ ਨੇ। ਲੈਣਾ ਹੈਰਾਨ ਹੋ ਕੇ ਕਹਿੰਦਾ, ਉਹ ਸਿੱਖਾ ਰਾਵੀ ਵਿੱਚ ਦੀ ਤਾਂ ਮੈਂ ਕਈ ਵਾਰੀ ਗਿਆ, ਉਸ ਕਰਤਾਰਪੁਰ ਦੇ ਲੱਗਦੀ, ਜੇ ਐਰਕਾ ਰੱਬ ਨੇ ਕਿਰਪਾ ਕੀਤੀ ਤੇ ਤੇਰੇ ਬਾਬੇ ਦੇ ਦਰਸ਼ਨ ਜ਼ਰੂਰ ਕਰਾਂਗੇ। ਉਧਰੋਂ ਆ ਗਿਆ ਉਹ ਟਾਈਮ ਜਿਨ੍ਹਾਂ ਵੇਲਿਆਂ ਵਿੱਚ ਸੰਗ ਜਾਣਾ ਸੀ। ਦੇਵੀ ਦੇ ਭਗਤ ਲੱਗੇ ਨੇ ਮਿਲਣ ਬਾਬੇ ਲਹਿਣੇ ਨੂੰ, ਬਾਬਾ ਲਹਿਣਿਆ ਐਰਕਾ ਵੀ ਚੱਲੀਏ। ਲਹਿਣਾ ਇਸ ਕਾਫਲੇ ਦਾ ਮੋਹਰੀ ਬਣਿਆ, ਲਾਗੇ ਬੰਨੇ ਦੇ ਲੋਕ ਦੇਵੀ ਦੇ ਭਗਤ ਜਵਾਲਾ ਜੀ ਦੇ ਦਰਸ਼ਨਾਂ ਨੂੰ ਚੱਲੇ ਨੇ। ਕਹਿੰਦੇ ਨੇ ਕਿ ਬਾਬੇ ਲਹਿਣੇ ਨੇ ਖੂਬ ਤਿਆਰੀ ਕੀਤੀ ਹੈ, ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਨੇ, ਹੱਥ ਵਿੱਚ ਝੰਡਾ ਫੜਿਆ ਹੋਇਆ ਹੈ, ਪੈਰਾਂ ਨੂੰ ਘੁੰਗਰੂ ਬੱਧੇ ਹੋਏ ਨੇ। ਝੂਮ ਝੂਮ ਕੇ ਇਹ ਦੇਵੀ ਦਾ ਜਸ ਗਾਉਂਦਾ ਹੋਇਆ ਕਾਫਲਾ ਚੱਲਿਆ ਹੈ ਖਡੂਰ ਸਾਹਿਬ ਤੋਂ, ਕਿਉਂਕਿ ਕਦੇ ਇਹ ਕਾਫਲਾ ਤੁਰਿਆ ਕਰਦਾ ਸੀ ਮਾਲਵਾ ਮੱਤੇ ਦੀ ਸਿਰਾਂ ਤੋਂ, ਪਰ ਜਦੋਂ ਜਗ੍ਹਾ ਬਦਲ ਲਈ ਹੁਣ ਲੋਕ ਬਾਬਾ ਲਹਿਣਾ ਨੂੰ ਇਸ ਇਲਾਕੇ ਦੇ ਮਿਲਿਆ ਕਰਦੇ ਨੇ। ਦੇਵੀ ਦੇ ਭਗਤ ਇਕੱਠੇ ਹੋਏ ਨੇ, ਝੂਮਦੇ ਜਾ ਰਹੇ ਨੇ, ਸ਼ਬਦ ਪੜ੍ਹਦੇ ਜਾ ਰਹੇ ਨੇ। ਬਾਬਾ ਲਹਿਣਾ ਜੀ ਘੋੜੀ ਉੱਤੇ ਸਵਾਰ ਹੈ, ਕਿਉਂਕਿ ਹੁਣ ਬਾਬੇ ਲਹਿਣੀ ਦੀ ਔਲਾਦ ਥੋੜ੍ਹਾ ਬਹੁਤਾ ਕੰਮ ਵਿੱਚ ਹੱਥ ਵਟਾਉਣ ਲੱਗ ਪਈ ਹੈ। ਲੜਕੀ ਵੀ ਜਵਾਨ ਹੈ ਔਰ ਵੱਡਾ ਬੱਚਾ ਵੀ ਦੁਕਾਨਦਾਰੀ ਨੂੰ ਸੰਭਾਲਣ ਲੱਗ ਪਿਆ। ਭਗਤ ਸੁਭਾਅ, ਰੱਬੀ ਲੋਕ ਕਿਸ ਕਿਸਮ ਦੇ ਹੋਇਆ ਕਰਦੇ ਨੇ, ਜਦੋਂ ਪਰਿਵਾਰਕ ਧੰਦਿਆਂ ਨੂੰ ਪੁੱਤ ਚਲਾਉਣ ਲੱਗ ਪੈਣ ਤਾਂ ਵਧੇਰੇ ਸਮਾਂ ਭਜਨ ਬੰਦਗੀ ਵਿੱਚ ਗੁਜ਼ਾਰਿਆ ਕਰਦੇ ਨੇ। ਇਸ ਲਈ ਬਾਬੇ ਲਹਿਣੇ ਦੇ ਖਿਆਲ ਅੱਗੇ ਨਾਲੋਂ ਰੱਬ ਵੱਲ ਨੂੰ ਜ਼ਿਆਦਾ ਮੁੜੇ ਤੇ ਗਹਿਰੇ ਨੇ। ਖੈਰ ਨਾ ਜਾਣਾ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣਨ ਵਾਲਾ, ਜਿਹਦੀ ਪਿਛਲੀ ਵੀ ਕਿੰਨੇ ਯੁੱਗਾਂ ਦੀ ਤਪੱਸਿਆ ਹੋਵੇਗੀ, ਕੁਝ ਕਿਹਾ ਨਹੀਂ ਜਾ ਸਕਦਾ। ਚੱਲਦਾ ਚੱਲਦਾ ਇਹ ਕਾਫਲਾ ਪਹੁੰਚਿਆ ਹੈ ਰਾਵੀ ਕਿਨਾਰੇ, ਦਰਿਆ ਨੂੰ ਕੀਤਾ ਪਾਰ, ਆਇਆ ਹੈ ਕਰਤਾਰਪੁਰ। ਦਿਨ ਛਿਪ ਗਿਆ, ਭਗਤਾਂ ਨੇ ਡੇਰਾ ਲਾ ਦਿੱਤਾ, ਆਪਣੇ ਸਾਥੀਆਂ ਨੂੰ ਕਹਿਣ ਲੱਗਾ, ਬਈ ਤੁਸੀਂ ਇੱਥੇ ਬਹੁਤ ਤੇ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਵਾਂ। ਚੜਿਆ ਘੋੜੀ ਤੇ ਤੁਰਿਆ ਕਰਤਾਰਪੁਰ ਵੱਲ ਨੂੰ, ਇੱਧਰ ਬਾਬਾ ਨਾਨਕ ਸੰਗਤ ਵਿੱਚ ਬੈਠਾ ਉੱਠਿਆ, ਕਹਿਣ ਲੱਗਾ, ਸਾਧ ਸੰਗਤ ਜੀ ਮੇਰੇ ਰਾਜ ਦਾ ਮਾਲਕ ਚੱਲਾ ਰਿਹਾ, ਮੈਂ ਅਗਲਵੰਡੀ ਜਾ ਕੇ ਉਹਨੂੰ ਲੈ ਆਵਾਂ। ਸ਼ਹਿਰ ਦੇ ਬਾਰ ਬਾਰ ਇੱਕ ਬਿਰਧ ਬਾਬਾ, ਇੱਕ ਭਜਨ ਬੰਦਗੀ ਵਾਲਾ ਮਹਾਂਪੁਰਸ਼ ਮਿਲਿਆ। ਇਹਨੂੰ ਸੰਤ ਰੂਪ ਜਾਣ ਕੇ ਬਾਬਾ ਲਹਿਣਾ ਨੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਪੁੱਛਿਆ, ਬਾਬਾ ਸਗੋਂ ਤੂੰ ਇੱਥੋਂ ਦੇ ਰਹਿਣ ਵਾਲਾ ਜਾਪਦਾ ਹੈ, ਮੈਂ ਨਾਨਕ ਤਪੇ ਦਾ ਦਰਸ਼ਨ ਕਰਨਾ ਹੈ, ਜਰਾ ਰਾਤ ਦੱਸਿਓ ਕਿਹੜਾ ਬਾਬੇ ਦੇ ਘਰ ਨੂੰ ਜਾਂਦਾ, ਕਵਿਤਾ ਦੇ ਬੋਲ ਹੈ, ਰਾਹ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਘਰ ਦਾ। ਸਿੱਖੋ ਜਰਾ ਸੋਚਣਾ ਵੀ ਅਸੀਂ ਵੀ ਗੁਰੂ ਦੇ ਦਰ ਦਾ ਰਸਤਾ ਨਾ ਭੁੱਲ ਜਾਈਏ। ਬਾਬਾ ਲਹਿਣਾ ਗੁਰੂ ਨਾਨਕ ਦੇ ਘਰ ਦਾ ਰਸਤਾ ਗੁਰੂ ਨਾਨਕ ਨੂੰ ਹੀ ਜਿਵੇਂ ਪੁੱਛ ਰਿਹਾ, ਇਉਂ ਬਿਆਨ ਕੀਤਾ ਜਾ ਰਿਹਾ।
ਛੱਡ ਸਾਧ ਸੰਗਤ ਆਈ ਲੈਣਾ ਗੁਰੂ ਨਾਨਕ ਵੱਲ ਤੁਰਿਆ, ਮੈਂ ਦਰਸ਼ਨ ਕਰੀ ਆਵਾ ਫੁਰਨਾ ਦਿਲ ਵਿੱਚ ਉਸ ਦੇ ਫੁਰਿਆ।
ਤੱਕ ਬੁਰੜੇ ਬਾਬੇ ਨੂੰ ਲੈਣਾ ਭਗਤ ਅਰਜ ਇਉਂ ਕਰਦਾ, ਰਾਹ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ।
ਦੇਵੀ ਦੇ ਭਗਤ ਅਸੀਂ ਚੱਲੇ ਦਰਸ਼ਨ ਕਰਨ ਜਵਾਲਾ, ਪਰ ਬਾਬਾ ਨਾਨਕ ਵੀ ਸੁਣਿਆ ਕੁੱਲ ਦੁਨੀਆਂ ਤੋਂ ਆਲਾ।
ਤਰ ਜਾਂਦਾ ਪਵਜਲ ਚੋਂ ਜਿਹੜਾ ਓਟ ਉਸ ਦੀ ਤਰਦਾ, ਰਾਹ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ।
ਮੈਂ ਚਾਰੇ ਚੱਕ ਸੁਣੇ, ਮੈਂ ਚਾਰੇ ਚੱਕ ਸੁਣੇ ਉਸ ਦੇ ਚਰਨਾਂ ਉੱਪਰ ਝੁਕਦੇ, ਜੋ ਦਰਸ਼ਨ ਕਰ ਲੈਂਦਾ ਉਸ ਦੇ ਗੇੜ 84 ਮੁੱਕਦੇ।
ਅੱਜ ਸੇਵਕ ਬਣ ਚੁੱਕਾ, ਅੱਜ ਸੇਵਕ ਬਣ ਚੁੱਕਾ ਸਾਰਾ ਆਲਮ ਉਸ ਦੇ ਦਰਦਾ, ਰਾਹ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ।
ਮੈਂ ਭਾਈ ਯੋਧ ਕੋਲੋਂ ਸੁਣੀ ਹੈ ਗੁਰੂ ਨਾਨਕ ਦੀ ਬਾਣੀ, ਘਰ ਘਰ ਗੀ ਦਿਲ ਉੱਤੇ ਪੈ ਗਈ ਠੰਡ ਕਾਲ ਜੇ ਜਾਣੀ।
ਦਿਲ ਕਰਦਾ ਮੇਰਾ ਵੀ ਬਣ ਜਾ ਉਸ ਬਾਬੇ ਦਾ ਬਰਦਾ, ਰਾਹ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ।
ਪੰਜ ਚੋ ਜੋ ਹਿਰਦੇ ਦੇ ਪੰਜ ਚੋਰ ਜੋ ਹਿਰਦੇ ਦੇ ਜਿਹੜੇ ਲੁੱਟ ਬੰਦੇ ਨੂੰ ਲੈਂਦੇ, ਸੁਣਿਆ ਦਾਰੀ ਉਸ ਦੇ ਤੋਂ ਮੁੜ ਕੇ ਫੇਰ ਨਹੀਂ ਕੁਝ ਕਹਿੰਦੇ।
ਜੇ ਸ਼ਬਦ ਸੁਰਤ ਜੁੜ ਜੇ ਬੰਦਾ ਫੇਰ ਨੀ ਜੰਮਦਾ ਮਰਦਾ, ਰਾਹ ਦੱਸ ਦਿਓ ਬਾਬਾ ਜੀ ਹੋ, ਰਾਹ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ।
ਸਾਰੇ ਧਰਮਾਂ ਤੋਂ ਸੁਣਿਆ ਉਸ ਦਾ ਧਰਮ ਨਿਆਰਾ, ਦੁਨੀਆਂ ਤੇ ਬੰਦੇ ਨੇ ਕਿਹੜਾ ਆਉਣਾ ਫੇਰ ਦੁਬਾਰਾ।
ਡੁੱਬ ਜਾਂਦਾ ਪਾਪ ਰੜੇ ਬੇੜਾ ਸੱਚ ਧਰਮ ਦਾ ਤਰਦਾ, ਰਾਹ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਤਰਦਾ।
ਇਸ ਤੋਂ ਅੱਗੇ ਕੀ ਹੋਇਆ ਕਦੇ ਫੇਰ ਸਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।